ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਗ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਬੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ। ਜਦੋਂ ਇਹ ਪਾਵਨ ਪਵਿੱਤਰ ਫਰਮਾਨ ਨੇ ਅੱਜ ਪੜ੍ਹਿਆ ਤੇ ਮੈਨੂੰ ਆਪਣਾ ਬਚਪਨ ਚੇਤੇ ਆਇਆ, ਜਿਹੜਾ ਅੱਜ ਹੁਕਮਨਾਮਾ ਆਇਆ ਨਾ ਇਹਦੀ ਸਭ ਤੋਂ ਪਹਿਲੀ ਕਥਾ ਮੈਂ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲੋਂ ਗੁਰਦੁਆਰਾ ਤੋਪ ਸਾਹਿਬ ਹੈ ਸ਼ਾਇਦ ਤੋਪਖਾਨਾ ਸਾਹਿਬ ਹੈ ਫਿਰੋਜ਼ਪੁਰ ਉੱਥੇ ਇਹਨਾਂ ਨੇ ਇਹ ਸ਼ਬਦ ਦੀ ਕਥਾ ਕੀਤੀ ਤੇ ਇਹਦੀ ਕਥਾ ਮੇਰੇ ਕੋਲ ਉਹਨਾਂ ਨੇ ਅਨੰਦਪੁਰ ਸਾਹਿਬ ਕਰਵਾਈ। ਇਹ ਮੇਰੀ ਜ਼ਿੰਦਗੀ ਦੀ ਹੁਕਮਨਾਮਾ ਪੜ੍ਹ ਕੇ ਤੇ ਮੈਨੂੰ ਅਹਿਮ ਘਟਨਾ ਚੇਤੇ ਆਈ। ਇਹ ਕਹਿ ਲਓ ਵੀ ਇਹ ਮੇਰੀ ਕਥਾ ਦਾ ਪਹਿਲਾ ਸਬਕ ਸੀ ਜਿਹੜਾ ਮੈਨੂੰ ਮਹਾਂਪੁਰਸ਼ਾਂ ਨੇ ਪੜ੍ਹਾਇਆ। ਇਹਦੀ ਭੂਮਿਕਾ ਇਹ ਹੈ ਕਿ ਦਸਵੇਂ ਪਾਤਸ਼ਾਹ ਦੀ ਕਥਾ ਵਿੱਚ ਜ਼ਿਕਰ ਆਉਂਦਾ ਹੈ, ਸਿੱਖਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ ਤੁਸੀਂ ਕਹੀ ਜੋ ਬਾਣੀ ਪੜ੍ਹੋ ਬਾਣੀ ਸੁਣੋ ਇਹ ਬਾਣੀ ਕਰਦੀ ਕੀ ਹੈ। ਉੱਥੇ ਲਿਖਿਆ ਹੈ ਸੌ ਸਾਖੀ ਦੇ ਵਿੱਚ ਕਿ ਗੁਰੂ ਕੇ ਦਰਬਾਰ ਦੇ ਵਿੱਚ ਨਾਰਦ ਖੰਭ ਲੈ ਕੇ ਆਇਆ, ਉਹਨੇ ਗੁਰਦੇਵ ਨੂੰ ਖੰਭ ਭੇਟ ਕੀਤੇ। ਇਹ ਤੁਸੀਂ ਗੁਰੂ ਪ੍ਰਤਾਪ ਵਿੱਚੋਂ ਵੀ ਸਾਖੀ ਪੜ੍ਹ ਸਕਦੇ ਹੋ। ਸਿੱਖਾਂ ਨੇ ਸਵਾਲ ਕੀਤਾ ਸੀ ਪਾਤਸ਼ਾਹ ਬਾਣੀ ਕੀ ਕਰਦੀ ਹੈ, ਹਜ਼ੂਰ ਨੇ ਉਹ ਖੰਭ ਤੀਰਾਂ ਦੇ ਨਾਲ ਲਵਾਏ ਤੇ ਕਹਿਣ ਲੱਗੇ ਗੁਰਮੁਖ ਜਿਹੜਾ ਇਹ ਸਾਡਾ ਤੀਰ ਲੈ ਕੇ ਆਵੇਗਾ ਸਾਰਿਆਂ ਤੋਂ ਪਹਿਲਾਂ ਉਹਨੂੰ ਇਨਾਮ ਦਿੱਤਾ ਜਾਏਗਾ। ਹਜ਼ੂਰ ਨੇ ਤੀਰ ਛੱਡੇ, ਸਿੱਖਾਂ ਅਪਰਾਧਾ ਤਾਂ ਬੜਾ ਕੀਤਾ ਵੀ ਤੀਰ ਫੜਦਾ ਉਹ ਤੀਰ ਹੱਥ ਵਿੱਚ ਨਾ ਆਏ। ਹਜ਼ੂਰ ਨੂੰ ਕਹਿਣ ਲੱਗੇ ਪਾਤਸ਼ਾਹ, ਅਸੀਂ ਤੀਰਾਂ ਨੂੰ ਜਾਣਦਿਆਂ ਤਾਂ ਵੇਖਿਆ ਪਰ ਪਕੜੀ ਨਹੀਂ ਗਏ। ਹਜ਼ੂਰ ਕਹਿੰਦੇ ਗੁਰਮੁਖੋ, ਅਸੀਂ ਤੁਹਾਨੂੰ ਇਹ ਸਮਝਾਉਣ ਲਈ ਸਾਰਾ ਕੁਝ ਦ੍ਰਿਸ਼ਟਾਂਤ ਦਿੱਤਾ ਹੈ। ਕੁਰਾਨ ਦੇ ਵਿੱਚ ਇੱਕ ਹਮਾਂ ਨਾਮ ਦੇ ਪੰਛੀ ਦਾ ਜ਼ਿਕਰ ਹੈ, ਤੁਸੀਂ ਕੁਰਾਨ ਵਿੱਚੋਂ ਵਿਸਤਾਰ ਨਾਲ ਪੜ੍ਹ ਸਕਦੇ ਹੋ। ਔਰ ਰੱਬ ਦੇ ਰੰਗ ਉਹਦੇ ਬਾਰੇ ਲਿਖਿਆ ਕਿ ਉਹ ਪੰਛੀ ਆਕਾਸ਼ ਵਿੱਚ ਹੁੰਦਾ ਹੈ ਔਰ ਆਕਾਸ਼ ਵਿੱਚ ਉੱਡਦਾ ਹੈ, ਨਾ ਪਾਣੀ ਨਾ ਕੋਈ ਖਾਣ ਨੂੰ ਚੋਗਾ, ਔਰ ਉੱਥੇ ਉਹ ਆਪਣੀ ਜ਼ਿੰਦਗੀ ਬਤੀਤ ਕਰਕੇ ਦੁਨੀਆਂ ਤੋਂ ਤੁਰ ਜਾਂਦਾ ਹੈ, ਉਹ ਥੱਲੇ ਆਉਂਦਾ ਹੀ ਨਹੀਂ। ਕਹਿਣ ਲੱਗੇ ਭਾਈ, ਇਹ ਹਮਾ ਪੰਛੀ ਦੇ ਖੰਭ ਸਨ ਆਕਾਸ਼ ਵਿੱਚ ਰਹਿਣ ਵਾਲੇ ਦੇ, ਉਹ ਇਹਨਾਂ ਤੀਰਾਂ ਨੂੰ ਤਾਂ ਲੈ ਗਏ। ਇਸ ਪ੍ਰਕਾਰ ਜੋ ਕਰਤੇ ਦੀ ਬਾਣੀ ਨਾਲ ਜੁੜੇਗਾ ਕਰਤਾਰ ਉਹਨੂੰ ਆਪਣੇ ਵਿੱਚ ਅਭੇਦ ਕਰ ਲਏਗਾ। ਇਹ ਸ਼ਬਦ ਨੂੰ ਸਮਝਾਉਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਇਹਦੀ ਭੂਮਿਕਾ ਦੱਸੀ ਹੈ, ਕਿਉਂਕਿ ਬਾਣੀ ਤਾਂ ਪੰਚਮ ਪਾਤਸ਼ਾਹ ਨੇ ਚਾਰਨ ਕੀਤੀ ਹੈ। ਤੋ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਹਜ਼ੂਰ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਜਿਵੇਂ ਉਸਤਾਦ ਮੋਨੀਟਰ ਵੱਡਾ ਭਰਾ ਤੇ ਭੈਣ ਆਪਣੇ ਤੇ ਛੋਟੇ ਨੂੰ ਅੱਗੇ ਅੱਗੇ ਬੋਲ ਕੇ ਦੱਸਦੇ ਨੇ ਨਾ, ਇਸ ਪ੍ਰਕਾਰ ਗੁਰੂ ਪਾਤਸ਼ਾਹ ਨੇ ਸਾਨੂੰ ਅੱਗੇ ਅੱਗੇ ਬੋਲ ਕੇ ਸਮਝਾਇਆ ਕਿ ਗੁਰਮੁਖਾ ਇਹੋ ਅਰਦਾਸ ਕਰਿਆ ਕਰ, ਔਰ ਕਿਵੇਂ ਕਰਨੀ ਹੈ। ਹਜ਼ੂਰ ਕਿਰਪਾ ਕਰਨਗੇ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ।
ਪਾਤਸ਼ਾਹ ਤੇਰੇ ਅੱਗੇ ਬੇਨਤੀ ਤਾਂ ਕੀਤੀ ਹੈ, ਮਾਫੀ ਦੇਣੀ, ਆਪਣੀ ਬਹੁਤਿਆਂ ਦੀ ਗੱਲ ਇਸ ਕਰਕੇ ਨਹੀਂ ਬਣਦੀ ਕਿ ਆਪਾਂ ਮੈਂ ਨਾਲ ਭਰੇ ਪਏ ਹਾਂ। ਹਮ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਨਿਚੋੜ ਜੋ ਮੈਂ ਹੁਣ ਤੱਕ ਸਮਝਿਆ ਹੈ ਉਹ ਇਹ ਹੈ, ਗੁਰਮੁਖਾ ਮੈਂ ਨੂੰ ਪਾਸੇ ਕਰ ਤੇਰੀ ਗੱਲ ਬਣ ਜਾਏਗੀ, ਮੈਂ ਨੂੰ ਪਾਸੇ ਕਰ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਿੰਨਾ ਚਿਰ ਮੈਂ ਹੈ ਉਨਾ ਚਿਰ ਤੂੰ ਨਹੀਂ ਆਉਣੀ। ਹੁਣੇ ਹੀ ਗੁਰੂ ਕੇ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਕੇ ਗਏ ਨੇ ਵੀਰ, ਆਸਾ ਦੀ ਵਾਰ ਵਿੱਚ ਆਪਾਂ ਪੰਕਤੀਆਂ ਸਰਵਣ ਕਰਦੇ ਹਾਂ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਪਿਆਰਿਆ ਤੂੰ ਭਾਂਡੇ ਵਿੱਚ ਚੀਜ਼ ਪਾਉਣੀ ਹੈ ਨਾ, ਤੇ ਪਹਿਲਾਂ ਭਾਂਡੇ ਨੂੰ ਖਾਲੀ ਕਰ। ਮੈਂ ਇੱਕ ਆਪਣੀ ਬੁੱਧੀ ਦੇ ਮੁਤਾਬਕ ਨਿੱਕਾ ਜਿਹਾ ਦ੍ਰਿਸ਼ਟਾਂਤ ਘੜਿਆ ਹੈ। ਦੋ ਭਰਾ ਨੇ ਤੇ ਵੱਡੇ ਭਰਾ ਦੀ ਡੇਰੀ ਹੈ ਤੇ ਛੋਟਾ ਭਰਾ ਜਿਹੜਾ ਉਹਦਾ ਬੱਚਾ ਤੇ ਉਹਦੀ ਬੱਚੇ ਦੀ ਮਾਂ ਕਹਿੰਦੀ ਤੇ ਆਪਣੇ ਤਾਏ ਘਰੋਂ ਦੁੱਧ ਲਾਇਆ, ਤੇਰੇ ਪਿਤਾ ਜੀ ਅਜੇ ਜਾਗੇ ਨਹੀਂ। ਉਹਦਾ ਕਾਰਨ ਕੋਈ ਛੋਟਾ ਜਿਹੜਾ ਨਾ ਉਹ ਪੈਗ ਲਾਉਂਦਾ ਹੈ, ਸ਼ਰਾਬੀ ਆਮ ਕਰਕੇ ਆਪਣੇ ਸਿਰਾਣੇ ਪਾਣੀ ਰੱਖ ਕੇ ਸੌਂਦੇ ਨੇ। ਮੈਨੂੰ ਕਹਿੰਦੇ ਗਿਆਨੀ ਜੀ ਦਾ ਮਤਲਬ ਕੀ, ਮੈਂ ਕਿਹਾ ਮੈਂ ਪੀਂਦਾ ਨਹੀਂ, ਜਿਹੜੇ ਪੀਂਦੇ ਉਹਨੂੰ ਪੁੱਛੋ, ਪਰ ਫੇਰ ਵੀ ਕੋਈ ਨਾ ਦੱਸੋ। ਮੈਂ ਕਿਹਾ ਉਹਦਾ ਭਾਵ ਹੁੰਦਾ ਵੀ ਰਾਤ ਨੂੰ ਉੱਠੇ ਤੇ ਪਾਣੀ ਪੀ ਲੈਣਗੇ ਤੇ ਜੇ ਮਰ ਗਏ ਤੇ ਪਾਣੀ ਦੇ ਛੱਟਾ ਦੇ ਕਹਿਣਗੇ ਰਾਮ ਨਾਮ ਸੱਤ ਹੈ। ਉਹ ਭਾਂਡੇ ਦਾ ਜਿਹੜਾ ਭਰਿਆ ਸੀ ਨਾ ਪਾਣੀ ਦਾ, ਉਹ ਬੱਚੇ ਨੇ ਚੁੱਕ ਲਿਆ ਤੇ ਕਹਿਣ ਲੱਗਾ ਤਾਇਆ ਜੀ ਦੁੱਧ ਪਾ ਦਿਓ, ਤੇ ਕਹਿੰਦਾ ਵੀ ਪੁੱਤਰ ਪਾਣੀ ਡੋਲ ਦੇ, ਕਹਿਣ ਲੱਗਾ ਪਿਤਾ ਜੀ ਝਿੜਕੇਗਾ, ਕਹਿੰਦਾ ਪੁੱਤਰਾ ਜੀ ਪਿਤਾ ਝਿੜਕੇਗਾ ਨਾ ਤੇ ਜਿੰਨਾ ਚਿਰ ਪਾਣੀ ਡੋਲਿਆ ਨਾ ਦੁੱਧ ਨਹੀਂ ਪੈਣਾ। ਇਸ ਪ੍ਰਕਾਰ ਗੁਰਮੁਖੋ ਆਪਾਂ ਮੈਂ ਨਾਲ ਭਰੇ ਹੋਏ ਹਾਂ, ਹਮ ਬਡ ਕਲੀਨ, ਹਮ ਬਡ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ। ਇਹ ਬੁੱਧ ਕਵੀ ਨਾ ਸੀ, ਇਹ ਸਾਰੀਆਂ ਸਾਡੀਆਂ ਮਾਇਆ ਨੇ। ਸਾਡਾ ਖਾਨਦਾਨ ਬੜਾ ਉੱਚਾ ਹੈ, ਮੈਂ ਵਿਦਵਾਨ ਬੜਾ ਹਾਂ, ਬਦਮਾਨ ਚੰਗੀ ਗੱਲ ਹੈ, ਪਰ ਮਿੱਤਰਾ ਜਿੰਨਾ ਚਿਰ ਬਦਮਾਨ ਨਾਲੋਂ ਮੈਂ ਨਾ ਕੱਟਿਆ ਬਾਤ ਨਹੀਂ ਬਣਨੀ। ਬਦਮਾਨ ਹੋਣਾ ਚੰਗੀ ਗੱਲ ਹੈ, ਪੰਡਤ ਹੋਣਾ ਚੰਗੀ ਗੱਲ ਹੈ, ਉੱਚੀ ਕੁੱਲ ਹੋਣਾ ਚੰਗੀ ਗੱਲ ਹੈ, ਪਰ ਜਿੰਨਾ ਚਿਰ ਮੈਂ ਇਹਦੀ ਰੱਸੀ ਨਾ ਵੱਢੀ ਉਨਾ ਚਿਰ ਬਾਤ ਨਹੀਂ ਜੇ ਬਣਨੀ। ਇਸ ਕਰਕੇ ਹਜ਼ੂਰ ਨੇ ਆਰੰਭ ਕੀਤਾ, ਤੁਮ ਦਾਤੇ ਪਾਤਸ਼ਾਹ, ਅਸੀਂ ਜਿੰਨੇ ਵੀ ਤੇਰੇ ਦਰ ਦੇ ਮੰਗਤੇ ਹਾਂ, ਜਿਹੜਾ ਆਪਾਂ ਬੁੱਕ ਕਰਦੇ ਹਾਂ ਨਾ ਬੁੱਕ, ਜਿਹੜਾ ਮੰਗਤਾ ਹੁੰਦਾ ਖੈਰ ਮੰਗਣ ਲਈ ਬੁੱਕ ਕਰਦਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੱਗੇ ਬੁੱਕ ਤਾਂ ਕਰਦੇ, ਪਾਤਸ਼ਾਹ ਅਸੀਂ ਤੇਰੇ ਦਰ ਦੇ ਮੰਗਤੇ ਤੇ ਸਾਨੂੰ ਮੰਗਤਿਆਂ ਨੂੰ ਭੋਰਾ ਖੈਰ ਪਾ ਦੇ, ਤੇ ਨਾਲ ਤੇਰੇ ਅੱਗੇ ਤਰਲਾ ਤਾਂ ਲਿਆ ਵੀ ਤੂੰ ਦਾਤਾ ਹੈ। ਆਪਾਂ ਰੋਜ਼ ਪਾਠ ਕਰਦੇ ਹਾਂ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੇਰੇ ਸਤਿਗੁਰੂ ਪਾਤਸ਼ਾਹ ਮੈਨੂੰ ਇਹ ਗੱਲ ਸਮਝਾ ਦਿਓ ਵੀ ਜਿੰਨੇ ਵੀ ਜੀਵ ਨੇ ਸਾਰਿਆਂ ਦਾ ਇੱਕ ਦਾਤ ਹੈ ਤੇ ਮੈਨੂੰ ਕਿਤੇ ਭੁੱਲੇ ਨਾ। ਜਿਹੜਾ ਠਾਕੁਰ ਸ਼ਬਦ ਹੈ ਨਾ ਗੁਰਮੁਖੋ, ਮੈਂ ਆਮ ਰੋਜ਼ ਜਦੋਂ ਵੀ ਕਥਾ ਕਰਦਾ ਬੇਨਤੀ ਕਰਦਾ ਰਹਿੰਦਾ, ਸਾਨੂੰ ਇੱਕ ਇੱਕ ਲੱਗ ਕੰਨੇ ਦਾ ਖਿਆਲ ਕਰਨਾ ਚਾਹੀਦਾ ਤੇ ਇੱਕ ਇੱਕ ਲੱਗ ਕੰਨੇ ਦੇ ਨਾਲ ਅਰਥਾਂ ਦਾ ਫਰਕ ਪੈ ਜਾਂਦਾ। ਠਾਕੁਰ ਸ਼ਬਦ ਸਾਡੇ ਹਿੰਦੂ ਭਰਾ ਆਪਣੇ ਦੇਵਤਿਆਂ ਦੀ ਬੜਾ ਵਰਤਦੇ ਨੇ ਤੇ ਬਾਣੀ ਵਿੱਚ ਵੀ ਆਉਂਦਾ। ਉਹ ਸਾਨੂੰ ਕਹਿੰਦੇ ਵੀ ਭਾਈ ਸਾਹਿਬ ਸਾਡਾ ਤੇ ਤੁਹਾਡਾ ਕੀ ਫਰਕ ਹੈ, ਠੱਠੇ ਨੂੰ ਕੰਨਾ ਕੱਕਾ ਤੇ ਰਾਰਾ ਠਾਕੁਰ ਹੋਵੇ, ਇਹਦਾ ਅਰਥ ਨਾ ਪੱਥਰ ਦੀ ਮੂਰਤੀ। ਠੱਠੇ ਨੂੰ ਕੰਨਾ ਕੱਕਾ ਰਾਰਾ ਠਾਕੁਰ, ਪੱਥਰ ਦੀ ਮੂਰਤੀ, ਤੇ ਜੇ ਕੱਕੇ ਨੂੰ ਔਂਕੜ ਲੱਗ ਜਾਏ ਤੇ ਇਹਦਾ ਅਰਥ ਇਹ ਬਣਦਾ ਹੈ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲਹਿਤਾ ਕਰਨ ਵਾਲਾ। ਜਿਹਦੀ ਆਪਾਂ ਰੋਜ਼ ਵਿਆਖਿਆ ਸਵੇਰੇ ਪੜ੍ਹਦੇ ਹਾਂ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜੇ ਦਸ ਭਾਵੇ ਤਿਵੇਂ ਚਲਾਵੇ ਚਿਵ ਹੋਏ ਫਰਮਾਨ। ਵਿਸ਼ਨੂੰ ਰੋਜੀ ਦਿੰਦਾ, ਇਸ ਤਰ੍ਹਾਂ ਜਿਹੜਾ ਬ੍ਰਹਮ ਉਹ ਪੈਦਾ ਕਰਦਾ, ਸ਼ਿਵਜੀ ਲੈਤਾ ਕਰਦਾ, ਪਰ ਅੱਗੇ ਆਉਂਦਾ ਜਿਵੇਂ ਤਿਸ ਭਾਵੇ। ਇਹਨੂੰ ਪੰਜਾਬੀ ਦੀ ਵਿਆਕਰਨ ਚ ਕਵਾਂਗੇ ਅੰਨੇ ਪੁਰਖ। ਇਹ ਤਿੰਨੇ ਦੇ ਤਿੰਨੇ ਇੱਕ ਦੇ ਅਧੀਨ ਹਨ, ਅਸੀਂ ਇੱਕ ਨੂੰ ਮੰਨਦੇ ਹਾਂ। ਬਾਣੀ ਚ ਕਦੇ ਦੋ ਓੰਕਾਰ ਨਹੀਂ ਆਉਂਦਾ, ਇੱਕ ਓੰਕਾਰ ਆਉਂਦਾ। ਇਹਦਾ ਮਤਲਬ ਕੀ ਹੈ, ਨਾ ਅਸੀਂ ਬ੍ਰਹਮਾ ਦੇ ਸ਼ਰਧਾਲੂ ਹਾਂ, ਨਾ ਅਸੀਂ ਵਿਸ਼ਨੂੰ ਦੇ ਸ਼ਰਧਾਲੂ ਹਾਂ, ਅਸੀਂ ਕੇਵਲ ਤੇ ਕੇਵਲ ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਉਹਨੂੰ ਮੰਨਦੇ ਹਾਂ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ, ਜਿਵੇਂ ਉਹਦਾ ਹੁਕਮ ਹੁੰਦਾ ਉਹਦੇ ਮੁਤਾਬਕ ਇਹ ਤਿੰਨੇ ਦੇ ਤਿੰਨੇ ਕਰਦੇ ਨੇ। ਦੀਦੀ ਵਿਆਖਿਆ ਆਪਾਂ ਸ਼ਾਮ ਨੂੰ ਪੜ੍ਹਦੇ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਇਹ ਸਾਰੇ ਕਾਲ ਦੇ ਅਧੀਨ ਹਨ। ਇਸ ਕਰਕੇ ਹੇ ਮੇਰੇ ਵਾਹਿਗੁਰੂ, ਤੂੰ ਪੈਦਾ ਕਰਨ ਵਾਲਾ, ਤੂੰ ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਤੇ ਪ੍ਰਤ ਪਾਲਕ ਦਾ ਭਾਵ ਹੁੰਦਾ ਵੀ ਇਕੱਲੇ ਇਕੱਲੇ ਦੀ ਪਾਲਣਾ ਕਰਦਾ। ਇਹ ਨਹੀਂ ਪੇਕ ਦੀ ਕੀਤੀ, ਦੋ ਦੀ ਕੀਤੀ। ਜਦੋਂ ਅਸੀਂ ਪ੍ਰਤ ਪਾਲਕ ਦੇ ਅਰਥ ਪੜ੍ਹਦੇ ਹਾਂ ਨਾ, ਤੇ ਗੁਰਮੁਖ ਯੂਦੀ ਮਤ ਦੀ ਇੱਕ ਸਾਖੀ ਇੱਥੇ ਆਉਂਦੀ ਹੈ ਪ੍ਰਤ ਪਾਲਕ ਦੀ ਵਿਆਖਿਆ ਕਰਨ ਲਈ। ਜਿਵੇਂ ਆਪਾਂ ਸਿੱਖ ਇਹ ਸੁਣਦੇ ਹਾਂ, ਕਹਿੰਦੇ ਹਾਂ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਨਦੀ ਵਿੱਚ ਭਾ ਮਾਰਿਆ ਤੇ ਤਿੰਨਾਂ ਦਿਨਾਂ ਤੋਂ ਬਾਅਦ ਉਹ ਅਕਾਲ ਪੁਰਖ ਦਾ ਸੰਦੇਸ਼ ਲੈ ਕੇ ਪ੍ਰਗਟ ਹੋਏ। ਇਸੇ ਤਰ੍ਹਾਂ ਗੁਰਮੁਖ ਯਹੂਦੀ ਮਤ ਵਿੱਚ ਇੱਕ ਜ਼ਿਕਰ ਆਉਂਦਾ ਹੈ, ਆਮ ਆਪਾਂ ਬਜ਼ੁਰਗਾਂ ਕੋਲ ਸੁਣਦੇ ਹਾਂ ਵੀ ਕੋ ਤੂਰ ਪਹਾੜ ਉੱਪਰ ਮੂਸੇ ਪੈਗੰਬਰ ਨੇ 40 ਦਿਨ ਖੁਦਾ ਨਾਲ ਗੱਲਾਂ ਕੀਤੀਆਂ ਹਨ। ਇਹ ਉਹਨਾਂ ਯਹੂਦੀ ਭਰਾਵਾਂ ਦਾ ਵਿਸ਼ਵਾਸ, ਉਹਨਾਂ ਦਾ ਅਕੀਦਾ ਹੈ। ਔਰ ਉਹਦੇ ਵਿੱਚ ਕਥਾ ਹੈ ਕਿ ਮੂਸੇ ਨੇ ਇੱਕ ਦਿਨ ਖੁਦਾ ਜੀ ਨੂੰ ਖੁਦਾ ਨੂੰ ਬੇਨਤੀ ਕੀਤੀ ਕਿ ਹੇ ਪਰਿਪੂਰਨ ਪਰਮਾਤਮਾ, ਮੇਰੇ ਤੇ ਰਹਿਮਤ ਕਰ, ਮੈਂ ਤੇਰਾ ਬੱਚਾ ਹੈ, ਤੇ ਜਦੋਂ ਪੁੱਤ ਗੱਭਰੂ ਹੋ ਜਾਏ ਤੇ ਉਦੋਂ ਮਾਪਿਆਂ ਦੀ ਮਦਦ ਕਰਦੇ ਨੇ। ਖੁਦਾ ਨੇ ਆਖਿਆ ਦੱਸ, ਕਹਿੰਦੇ ਜੀ ਕੋਈ ਮੇਰੀ ਨਿੱਕੀ ਮੋਟੀ ਡਿਊਟੀ ਲਾਓ ਤੇ ਉਥੇ ਲਿਖਿਆ ਵੀ ਕਹਿਣ ਲੱਗੇ ਚੰਗਾ ਫਿਰ ਮਿੱਤਰਾ ਟਰਾਈ ਲੈਨੇ ਤੂੰ ਇੱਕ ਪਿੰਡ ਦੀ ਰੋਟੀ ਦਾ ਪ੍ਰਬੰਧ ਕਰ ਇਹ ਤੂੰ ਰੋਜੀ ਉਹਨੂੰ ਦੇਣੀ ਹੈ। ਮੂਸਾ ਜੀ ਨੇ ਹੰਗਾਰਾ ਭਰਿਆ ਔਰ ਉਸ ਲੰਗਰ ਦੇ ਵਿੱਚ ਇੱਕ ਆਤਕ ਕਰਮੀ ਬੰਦਾ ਹੈ ਉਹਨੇ ਰੋਟੀ ਨਹੀਂ ਦਿੱਤੀ ਤੇ ਜਿਵੇਂ ਜੇਲ੍ਹਾਂ ਵਿੱਚ ਸਭ ਅੱਛਾ ਵੱਜਦਾ ਸ਼ਾਮ ਨੂੰ ਤਲੀ ਵੱਜਦੀ ਤੇ ਕਹਿੰਦੇ ਸਭ ਅੱਛਾ ਸਾਰੇ ਜਿਹੜੇ ਕੈਦੀ ਨੂੰ ਬੰਦ ਕਰ ਦਿੱਤੇ ਗਏ ਨੇ ਇਸੇ ਤਰ੍ਹਾਂ ਖੁਦਾ ਨੂੰ ਪਤਾ ਲੱਗਾ ਵੀ ਇਹਨੇ ਇੱਕ ਨੂੰ ਰੋਟੀ ਨਹੀਂ ਦਿੱਤੀ ਤੇ ਪੁੱਛਿਆ ਕਿਉਂ ਕਹਿੰਦਾ ਜੀ ਇਹਦਾ ਤਾਂ ਨਾਂ ਲੈਣਾ ਬੜਾ ਬੜਾ ਕੁਕਰਮੀ ਹੈ। ਕਹਿਣ ਲੱਗੇ ਮੈਂ ਤੇ ਰੋਜੀ ਦੀ ਜੋੜੀ ਦਿੱਤੀ ਸੀ ਵੀ ਤੂੰ ਤਾਂ ਜੱਜ ਬਣ ਕੇ ਨਿਆਂ ਕਰਨ ਲੱਗ ਪਿਓ ਇਹਦਾ ਭਾਵੇਂ ਵੀ ਆਪਾਂ ਚੰਗੇ ਆ ਆਪਾਂ ਮਾੜੇ ਆ ਆਪਾਂ ਗੁਨਾਹਗਾਰ ਆ ਆਪਾਂ ਨੇਕ ਆ ਪਰ ਉਹ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਪਾਲਦਾ ਹੈ ਇਸ ਕਰਕੇ ਵਾਹਿਗੁਰੂ ਹੇ ਪਰਿਪੂਰਨ ਪਰਮਾਤਮਾ ਮੈਂ ਤੇਰੇ ਅੱਗੇ ਹੱਥ ਤਾਂ ਅੱਡਿਆ ਹੈ ਕਿ ਤੂੰ ਕੱਲੇ ਕੱਲੇ ਦੀ ਪਾਲਣਾ ਕਰਨ ਵਾਲਾ ਹੈ।
ਨਾਇਕ ਖਸਮ ਹਮਾਰੇ
ਨਾਇਕ ਦਾ ਭਾਵ ਦਾ ਪ੍ਰੇਰਣਾ ਦੇਣ ਵਾਲਾ ਜਿਹਨੂੰ ਅੰਗਰੇਜ਼ੀ ਵਿੱਚ ਡਾਕਟਰ ਮਨਮੋਹਨ ਸਿੰਘ ਲਿਆ ਹੈ ਸਟਿਮੂਲੇਟਰ ਉਤਸ਼ਾਹ ਕਰਨ ਵਾਲਾ। ਆਪਾਂ ਜਿੰਨੇ ਵੀ ਆ ਨਾ ਸਾਡਾ ਮਾਲਕ ਵੀ ਉਹ ਹੈ ਤੇ ਸਾਨੂੰ ਉਤਸ਼ਾਹ ਦੇਣ ਵਾਲਾ ਵੀ ਉਹ ਹੈ। ਮੈਂ ਤਕਰੀਬਨ ਬੇਨਤੀ ਕਰਦਾ ਰਹਿਣਾ ਗੁਰਮੁਖੋ ਜੀ ਆਪਾਂ ਤੜਕੇ ਉੱਠਦੇ ਆ ਨਾ ਤੇ ਇਹ ਦਾਵਾ ਨਾ ਕਰਿਆ ਕਰੋ ਵੀ ਗਿਆਨੀ ਜੀ ਮੈਂ 2:30 ਵਜੇ ਉੱਠਦਾ ਇਸ਼ਨਾਨ ਕਰਦਾ ਇਹ ਉਹ ਉਠਾਉਂਦਾ ਹੀ ਜਿੱਦਣ ਉਹਨੇ ਆਪਣੀ ਚਾਬੀ ਵਿੱਚੋਂ ਕੱਢੀ ਉਦਾਂ ਨਹੀਂ ਉੱਠਿਆ ਜਾਣਾ। ਬੜਾ ਮਾਣ ਕਰਦੇ ਵੀ ਮੈਂ 9:00 ਵਜੇ ਉੱਠਦਾ ਮੈਂ 9:00 ਵਜੇ ਇਸ਼ਨਾਨ ਕਰਦਾ ਨਾ ਤੂੰ ਇਸ਼ਨਾਨ ਕਰ ਸਕਦਾ ਨਾ ਤੂੰ ਉੱਠ ਸਕਦਾ ਇਹ ਚਾਬੀ ਉਹ ਲਾਉਂਦਾ ਤੇ ਉੱਠਦਾ ਮਿੱਤਰਾ ਜਦੋਂ ਚਾਬੀ ਕੱਢ ਲਈ ਉਦੋਂ ਨਹੀਂ ਉੱਠਿਆ ਜਾਣਾ। ਇਸ ਕਰਕੇ ਇਹਦਾ ਭਾਵ ਹੈ ਨਾਇਕ ਅਸੀਂ ਜਿੰਨੇ ਵੀ ਹਨ ਸਾਨੂੰ ਤੂੰ ਪ੍ਰੇਰਣਾ ਦੇਣ ਵਾਲਾ ਹੈ ਤੂੰ ਸਾਡੀ ਤੂੰ ਰੱਖਿਆ ਕਰਨ ਵਾਲਾ। ਇਸ ਕਰਕੇ ਮੈਂ ਬੇਨਤੀ ਕਰਾਂ
ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ
ਇਹਦੇ ਗੁਣ ਦੀ ਗੱਲ ਕਰਾਂ ਆਪਾਂ ਅੱਖ ਝਮਕਦੇ ਹਾਂ ਨਾ ਇਹਨੂੰ ਆਪਾਂ ਕਹਿੰਦੇ ਨਿਮਖ। ਹੁਣ ਆਪਣੇ ਕੋਈ ਮਿੰਟ ਸਕਿੰਟ ਆ ਗਿਆ ਪੁਰਾਣੀ ਸਾਡੀ ਭਾਸ਼ਾ ਦੇ ਵਿੱਚ ਆਪਾਂ ਵਿਸੇ ਚੱਸਿਆ ਘੜੀਆ ਪਹਿਰਾ ਪੜ੍ਹਦੇ ਹਾਂ ਇਹ ਪੁਰਾਣਾ ਸਮੇਂ ਨੂੰ ਮਾਪਣ ਦਾ ਅਗਲਾ ਪ੍ਰਮਾਣਾ ਸੀ ਤੇ ਅੱਜ ਅੰਗਰੇਜ਼ੀ ਦੇ ਪ੍ਰਭਾਵ ਕਰਕੇ ਆਪਾਂ ਘੰਟੇ ਔਰ ਇਸੇ ਤਰ੍ਹਾਂ ਮਿੰਟ ਤੇ ਸਕਿੰਟ ਕਰਨ ਲੱਗ ਪਏ ਹਾਂ। ਭਾਵ ਅੱਖ ਦੀ ਚਮਕਣ ਦੇ ਵਿੱਚ ਤੂੰ ਸਾਲ ਦੀ ਪਾਲਣਾ ਕਰਦਾ ਅਸੀਂ ਅੱਖ ਚਮਕਦੇ ਹਾਂ ਨਾ ਜੇ ਤੂੰ ਵਿੱਚੋਂ ਪਾਸੇ ਹੋ ਜਾਏ ਤਾਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ। ਅਜੇ 84 ਤੋਂ ਬਾਅਦ ਸਰਕਾਰ ਨੇ ਜ਼ੁਲਮ ਕੀਤਾ ਨਾ ਤੇ ਮੈਂ ਕਥਾ ਕਰਕੇ ਆਪਣੇ ਘਰ ਨੂੰ ਚੱਲਿਆ ਤੇ ਸੁਲਤਾਨਵਿੰਡ ਗੇਟ ਤੇ ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਨੂੰ ਮਾਰਿਆ ਮੇਰੀ ਅੱਖਾਂ ਤੋਂ ਸੀਨ ਨਹੀਂ ਜਾਂਦਾ ਉਹ ਗੱਭਰੂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਸਨ ਮੈਂ ਕੋਲ ਦੀ ਲੰਘਿਆ ਗੇਟ ਤੇ ਉਹਨੇ ਮਾਰਿਆ ਪੁਲਿਸ ਵਾਲਿਆਂ ਨੇ। ਭਾਵ ਜੇ ਅੱਖ ਮੀਟਦੇ ਤੇ ਅੱਖ ਮੀਟਣ ਵਿੱਚ ਵੀ ਉਹਦੀ ਮਦਦ ਚ ਖੁੱਲਦੇ ਹਨ ਤੇ ਜੇ ਪ੍ਰਾਣ ਨਿਗਰ ਦੇ ਗੁਰਮੁਖਾਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ। ਇਸ ਕਰਕੇ ਮੇਰੇ ਪਰਿਪੂਰਨ ਪ੍ਰਮਾਤਮਾ ਜਿਹੜੀ ਅਸੀਂ ਅੱਖ ਚਮਕਦੇ ਹਾਂ ਨਾ ਉਦੋਂ ਵੀ ਸਾਡੇ ਕੱਲੇ ਕੱਲੇ ਦੀ ਪਾਲਣਾ ਕਰਦਾ ਤੂੰ
ਮੁਬਾਰਕ ਤੁਮਰੇ ਭਾਰੇ
ਆਸ਼ਾ ਸੀ ਤੇਰੇ ਬੱਚਿਆਂ ਤੇ ਤੂੰ ਸਾਨੂੰ ਆਪਣਾ ਪੁੱਤਰ ਥਲੀਮ ਕੀਤਾ ਤੂੰ ਸਾਨੂੰ ਆਪਣੇ ਬੱਚੇ ਕਰਕੇ ਮੰਨਦਾ ਹੈ ਜਾਣਦਾ ਹੈ।
ਸੇਵਾ ਏਕ ਕਵਲ ਗੁਣ ਕਹੀਐ
ਬਾਕੀ ਮਹਾਰਾਜ ਮੇਰੀ ਮਜਬੂਰੀ ਹੈ ਤੇਰੇ ਗੁਣ ਬੇਅੰਤ ਨੇ ਤੇ ਮੇਰੀ ਇੱਕ ਜਬਾਨ ਹੈ ਤੇ ਇੱਕ ਜਬਾਨ ਦੇ ਜਿੰਨੇ ਤੇਰੇ ਚ ਗੁਣ ਨੇ ਮੈਂ ਕਹਿ ਨਹੀਂ ਸਕਦਾ ਮੇਰੀ ਜਬਾਨ ਛੋਟੀ ਤੇਰੇ ਗੁਣ ਜ਼ਿਆਦੇ। ਆਪਾਂ ਰੋਜ਼ ਪਾਠ ਕਰਦੇ ਹਾਂ ਇੱਕ ਤੂੰ ਜੀਭੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ ਏਕ ਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਾਈਏ ਕੂੜੀ ਕੂੜੇ ਠੀਸ। ਗੁਰਮ ਠੀਸ ਦਾ ਭਾਵ ਦਾ ਹੱਠ ਜਿੱਦ ਤੇਰੀ ਜਿਹੜੀ ਜਿੱਦ ਹੈ ਨਾ ਇਹ ਗੁਰਮੁਖਾ ਝੂਠੀ ਹੈ ਉਹਦੀ ਪ੍ਰਾਪਤੀ ਉਹਦੀ ਨਿਗਾਹ ਨਾਲ ਹੋਣੀ ਹੱਠ ਨਾ ਕਰ। ਇਸ ਕਰਕੇ ਮੇਰੇ ਮਹਾਰਾਜ ਮੇਰੇ ਵਾਹਿਗੁਰੂ ਤੇਰਾ ਧੰਨਵਾਦ ਕਰਦਾ तो एक एक अख चमकणी साड़ी तू पालना करने वाला है, असी तेरे बच्चे हाँ, मेरी जबान एक है, मैं तेरे केड़े गुण का जिक्र करा।
सुमार बेअंत स्वामी,
स्वामी का अर्थ है मालक, शुमार का अर्थ है गिनती गिनती, बेशुमार तो पाप गिणत गिणिया नहीं जा सकता। अंत खीर शिखर, तेरा अंत नहीं पाया जा सकता भी तू किड्डा क है। आपां कहने फलाने कोल इनी जायदाद है, इन्हें आपां पुरातन ग्रंथां विच जिक्र पढ़दे हां, मारकंडे रेखी की उम्र के बारे लिखा कि एक लख वरा उहदी उम्र सी। भाई गुरदास दी बारह पंक्ति आउंदी है, लख वरिया दी आरजा कोठे कोट न मंडप साजे, पर एक लख वरा भी जेड़ा वह मुक गया ना। मैं विधान के ग्रंथा विच पढ़िया है कि जिहड़ा शिवजी है ना, वह 88,000 वरा कंटीन्यूसली एक आसन विच बह सकता है। हिंदू मत के ग्रंथा बकायदा अंकित है, भावे 88,000 कह लिए भावे करोड़ कह लिए, पर गिनती तो है ना। इस करके मेरे वाहगुरु, तेरी गिनती नहीं की जा सकती, कोई तेरा अंत नहीं पा सकता।
अंत मक नहीं लाइया,
रुख भी तेरे अंत न पा नहीं सकिया, समझ नहीं जा सकिया। आप रोज पढ़ते अंत न सिवती कहना, अंत अंत न करने देना, अंत अंत न वेखन सुनना, अंत अंत न जापे क्या पर मंत, अंत न जापे कीता कार, अंत न जापे बारा बार। इसे करके दुनिया के धार्मिक विद्वाना दे विच जपजी साहब की बाणी सिख धर्म का निचोड़ लिखा है। जिनी भी बाणी है ना, धन जपजी साहब की पावन बाणी की व्याख्या गुरमुखो, जपजी के अर्थ केवल से केवल गुरु नानक जानता, कोई विद्वान नहीं जानता। यह ठीक है कि साड़ियां ड्यूटियां ने, असी अखरां की गिनती कर सकते हैं करते हैं, पर यह कहना मेरे जिंदगी का विश्वास मैं 42 साल इतने हो गए ने, 2 का मैं बाबा 82 बाबा जनैद सिंह लेके आए, मैं लिख के देने जान कि जपजी साहब के अर्थ गुरु नानक जानता मैनू नहीं आते। एक ओंकार के अर्थ गुरमुखो अज तक 63 टीम बनिया ने एक ओंकार की व्याख्या दी, कहते मेरे अर्थ ठीक ने, दूजा कहता मेरे ठीक ने। यदि आप एक ओंकार नहीं समझ सके तो सारी बाणी कैसे समझ लेंगे। दरअसल असी गुरबाणी का जाप इस करके करना, तू तू करता तू वाह, मुझ में राह न हूं, जब आपा परका मिट गया जा देखा तब तू। असी बाणी पढ़द्या पढ़द्या अपराला करना भी कदी अभेद हो जाइए, एकमेक हो जाइए। जिवें झरना नीवे थान चलता तो समुद्र लीन हो जाता ना, अपनी गल ता नहीं बनती कि गुरमुख आप चढ़ाई चढ़ते तो चढ़ाई नहीं चढ़ी जाती झरनिया तो, जे समुद्र लीन होना ना तो झरने वाकू नीवे बन के तुरीए, कदे ना कदे झरना समुद्र जा ही रहेगा ना। इस करके आप पढ़ते केसो केसो कुकिया ना सोई असार, रात के कूकने कबू के सुने पुकार। आ कई बंदे कहिंदे ज्ञानी जी वो जपजी साहब की बाणी एहो है, रात की बाणी हो पढ़ी जाने हैं, ये क्यों पढ़ते हैं? इहदा जवाब गुरमुखो बाणी च है, ये आप रहो रब नूं आवाजा मारदे हां, कदे ना कदे आवाज सोहनी लैगा ना। जे आप आवाजा मारी चलां केसो केसो कूकी है, ना सोई असार, रात दिवस के कूकने कदों के सुने पकार। गुरमुखा आवाजा मारी चल, कदे ना कदे आवाज पहुंच ही जाएगी। सो इस प्रकार मेरे पास फिर पंक्ति पढ़ दी,
बेसुमार बेअंत स्वामी, तेरो अंत मक नहीं लहिया,
गिनती तो रहत है, तू मालक है, तेरा अंत कोई पा नहीं सकिया। राम देकर के दया कर दे हन,
कोट पराध हमारे खंडो,
आप किसी आज मारी तिगला कहता भाई की गल है, क्यों बार बार कहना मेनू क्यों बुलाना। आप पहला की बेनती सानू परिपूर्ण परमात्मा कहता भाई प्रेमिया तू की चाहना है, असी बेनती करनी पातशाह एक नहीं दो नहीं मैं करोड़ा गुना किते हैं। जिवें ਬੱਚਿਆਂ ਨੂੰ ਪੜ੍ਹਾਉਣ ਲਈ ਤੇ ਮਾਸਟਰ ਊੜਾ ਆੜਾ ਬੋਲਦਾ ਨਾ। ਇਸੇ ਤਰ੍ਹਾਂ ਸਾਡੇ ਗੁਰਮੁਖੋ ਹਰਿਮੰਦਰ ਸਾਹਿਬ ਦੇ ਸਾਡੇ ਸਿੰਘ ਸਾਹਿਬ ਗ੍ਰੰਥੀ ਵੀਰ ਉਹ ਰੋਜ਼ਾਨਾ ਹੀ ਸਾਨੂੰ ਸਿਧਾਂਤ ਦੱਸਦੇ ਨੇ, ਪ੍ਰੇਰਨਾ ਦਿੰਦੇ ਨੇ। ਆਪਾਂ ਰੋਜ਼ ਸਵੇਰੇ ਹੁਕਮਨਾਮਾ ਲੈਣ ਲੱਗੇ ਹਾਂ, ਪੜ੍ਹਦੇ ਹਾਂ ਅਵਗਣ ਭਰੇ ਇਹ ਗੁਨਾਹੀ। ਪਾਤਸ਼ਾਹ ਅਸੀਂ ਗੁਨਾਹ ਨਾਲ ਭਰੇ ਪਏ ਹਾਂ, ਸਾਡੇ ਚ ਕੋਈ ਗੁਣ ਨਹੀਂ। ਅੰਮ੍ਰਿਤ ਛਾੜ ਬਿਖੇ ਬਿਖਾਹੀ, ਜਿਹੜਾ ਨਾਮ ਅੰਮ੍ਰਿਤ ਹੈ ਨਾ ਇਹ ਸਾਨੂੰ ਚੰਗਾ ਨਹੀਂ ਲੱਗਦਾ ਤੇ ਜ਼ਹਿਰ ਖਾਧੀ ਜਾਂਦੇ ਹਾਂ। ਮੈਂ ਤਕਰੀਬਨ ਬੇਨਤੀ ਕਰਦਾ, ਆਪਾਂ ਦਰਬਾਰ ਸਾਹਿਬ ਆ ਕੇ ਬੜੀਆਂ ਗੱਲਾਂ ਕਰਦੇ ਹਾਂ ਵੀ ਜਿਹੜੀ ਚੂਲੀਆਂ ਰਹਿ ਗਈਆਂ ਉਹ ਇੱਥੇ ਆਣ ਕੇ ਪੂਰੀਆਂ ਕਰ ਲਈਏ। ਗੁਰਮੁਖੋ ਇੱਥੇ ਅਮਰ ਦੀਆਂ ਘੁੱਟਾਂ ਭਰਨ ਲਈ ਆਈ ਦਾ, ਅੱਜ ਮੈਨੂੰ ਕੋਈ ਬੁਲਾਉਂਦਾ ਤੇ ਮੈਨੂੰ ਖੁਸ਼ੀ ਨਹੀਂ ਹੁੰਦੀ, ਮੈਂ ਸਮਝਦਾ ਵੀ ਮੇਰਾ ਦੁਸ਼ਮਣ ਹੈ। ਮੈਂ ਗੁਰੂ ਰਾਮਦਾਸ ਦੀ ਗੋਦੀ ਚ ਪਿਆ ਤੇ ਮਾਂ ਦੀ ਗੋਦੀ ਚ ਬੱਚਾ ਦੁੱਧ ਚੁੰਘਦਾ ਹੋਵੇ ਤੇ ਉਹਨੂੰ ਕੋਈ ਚੁੰਹਦੀ ਵੱਡੇ ਤੇ ਪੀੜ ਨਹੀਂ ਹੁੰਦੀ। ਮੈਂ ਜਦੋਂ ਵੀ ਦਰਬਾਰ ਸਾਹਿਬ ਆਉਣਾ ਤੇ ਨਾ ਮੈਂ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਤੇ ਨਾ ਮੈਂ ਚਾਹੁੰਦਾ ਕਿ ਮੈਨੂੰ ਕੋਈ ਬੁਲਾਏ। ਗੁਰੂ ਰਾਮਦਾਸ ਮੇਰੀ ਮਾਂ ਹੈ, ਮੇਰਾ ਪਿਓ ਹੈ ਤੇ ਜਿਹੜਾ ਆਨੰਦ ਪਿਓ ਦੀ ਗੋਦੀ ਵਿੱਚ ਆਉਂਦਾ ਗੁਰਮੁਖੋ ਦੂਜਿਆਂ ਦੀ ਗੋਦੀ ਚ ਨਹੀਂ ਆਉਂਦਾ। ਇਸ ਕਰਕੇ ਮੈਂ ਬੇਨਤੀ ਕਰਾਂ, ਆ ਕਈਆਂ ਨੇ ਟੀਵੀ ਪੜਿਆ ਦਾ ਬੇੜਾ ਤਰਜੇ ਪਤਾ ਨਹੀਂ ਕਿੱਥੋਂ ਕਲਹਿਣ ਆ ਗਿਆ ਜਿਹੜਾ ਮੋਬਾਈਲ ਹੈ, ਕਦੇ ਫੋਟੋਆਂ ਕੱਢੀ ਜਾਣਗੇ ਤੇ ਕਦੇ ਪਾਈ ਜਾਣਗੇ। ਗੁਰਮੁਖੋ ਇਹ ਮੋਬਾਈਲ ਤੁਹਾਡੇ ਕੋਲ ਰਹਿਣਾ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਆ ਕੇ ਤੇ ਗੁਰੂ ਰਾਮਦਾਸ ਨਾਲ ਜੁੜਨ ਦਾ ਯਤਨ ਕਰਿਆ ਕਰੋ। ਕਿਉਂ ਅੱਜ ਕੱਲ ਬੱਚੇ ਨਮੂਨੀਆ ਬਣਾਉਂਦਾ ਹੈ ਤੇ ਮੈਂ ਪੜ੍ਹਿਆ ਵੀ ਜਿਹੜਾ ਬੱਚਾ ਮਾਂ ਨਾਲ ਸੌਂਦਾ, ਕਿਉਂਕਿ ਅੱਜ ਤੱਕ ਬੀਬੀਆਂ ਮਾਡਰਨ ਹੋ ਗਈਆਂ ਨਾ ਤੇ ਬੱਚਿਆਂ ਨੂੰ ਰੇੜੇ ਚ ਪਾਉਂਦੀਆਂ, ਰੇੜੇ ਚ ਕਿਹੋ ਜਿਹਾ ਪੁੱਠਾ ਜਮਾਨਾ ਆ ਗਿਆ। ਮਾਵਾਂ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀਆਂ ਸਨ। ਸਾਡੇ ਹਿੰਦੁਸਤਾਨ ਦਾ ਇਹ ਨਿਯਮ ਸੀ, ਇਹ ਤੇ ਕਾਨੂੰਨੀ ਪਰੰਪਰਾ ਸਾਡੇ ਹਿੰਦੁਸਤਾਨ ਦੀ ਬੜੀ ਚੰਗੀ। ਮਾਵਾਂ ਰਾਤ ਨੂੰ ਜਦੋਂ ਪਾਸਾ ਬਦਲਦੀਆਂ ਨੇ ਨਾ, ਉਹ ਨਾਲ ਹੀ ਬੱਚੇ ਨੂੰ ਅਗਲੇ ਪਾਸੇ ਪਾ ਲੈਂਦੀਆਂ ਨੇ। ਉਹਦਾ ਕਾਰਨ ਕਿੰਨੀ ਵੀ ਠੰਡ ਹੋਵੇ ਉਸ ਬੱਚੇ ਨੂੰ ਨਮੂਨੀਆ ਨਹੀਂ ਹੋਵੇਗਾ, ਕਿਉਂਕਿ ਉਹ ਬੱਚਾ ਮਾਂ ਦੀ ਛਾਤੀ ਨਾਲ ਹੈ। ਮੈਂ ਤੁਹਾਨੂੰ ਇਹਦੇ ਸੁਨੇਹਾ ਇਹ ਦੇਣਾ ਚਾਹੁੰਦਾ, ਮੇਰੀਓ ਭੈਣੋ, ਮੇਰੇ ਭਰਾਓ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਡਾ ਮਾਂ ਹੈ, ਸਾਡਾ ਪਿਓ ਹੈ, ਇਹਦੀ ਛਾਤੀ ਨਾਲ ਲੱਗੇ ਰਹੋਗੇ ਨਾ ਤੁਹਾਨੂੰ ਵਿਕਾਰਾਂ ਦਾ ਨਮੂਨੀਆ ਨਹੀਂ ਹੋਏਗਾ, ਨਮੂਨੀਆ ਮੌਤ ਵੀ ਹੋ ਜਾਂਦੀ ਹੈ। ਇਸ ਕਰਕੇ ਬੇਨਤੀ ਕਰਾਂ ਮੇਰੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਮੇਰੇ ਚ ਕਰੋੜਾਂ ਗੁਨਾਹ ਨੇ। ਮੈਂ ਹਰ ਕਥਾ ਦੇ ਵਿੱਚ ਬਾਹਰ ਜਾਣਾ, ਜਦੋਂ ਕਦੇ ਵੀ ਜਾਣਾ ਨਾ, ਮੈਂ ਇੱਕੋ ਇੱਕ ਬੇਨਤੀ ਕਰਦਾ, ਗੁਰਮੁਖੋ ਸਾਡੇ ਚ ਇੱਕ ਬੜਾ ਘਟੀਆ ਮੈਂ ਸਮਾਂਗਾ ਰਿਵਾਜ ਆ ਗਿਆ, ਮੈਂ ਇੰਨੇ ਪਾਠ ਕਰਦਾ, ਗੁਰੂ ਤੇਰੇ ਤੇ ਕਿਰਪਾ ਕਰੇ ਤੂੰ ਹੋਰ ਕਰੇ। ਪਰ ਪਿਆਰਿਆ ਪਾਠਾਂ ਦੀ ਗਿਣਤੀ ਦਾ ਮਾਣ ਨਾ ਕਰ, ਪਾਪ ਵੱਧ ਜਾਣੇ। ਤੂੰ ਪਾਠ ਕਰਦਾ ਬੜੀ ਚੰਗੀ ਗੱਲ, ਗੁਰੂ ਤੇਰੇ ਤੇ ਕਿਰਪਾ ਕਰੇ ਤੂੰ ਹੋਰ ਕਰੇ, ਪਰ ਪਿਆਰਿਓ ਇਕੱਲੇ ਪਾਠਾਂ ਦੀ ਗਿਣਤੀ ਨਾਲ ਬਾਤ ਨਹੀਂ ਬਣਨੀ, ਕਿਤੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਅਸੀਂ ਤਾਂ ਪੈਰ ਪੈਰ ਤੇ ਪਾਪ ਕਰਦੇ ਹਾਂ, ਸਾਡੇ ਨਾਲ ਕਿਸੇ ਦੇ ਮਤ ਭੇਜ ਲੈਣ, ਉਹ ਆਪਣੇ ਘਰ ਬੈਠਾ ਘਰ, ਉਹਨੂੰ ਕੋਈ ਪਤਾ ਨਹੀਂ। ਆਪਾਂ ਮੰਜੇ ਤੇ ਲੰਮੇ ਪਏ ਉਹਦਾ ਬੜਾ ਸੋਚੀ ਜਾਂਦੇ ਹਾਂ, ਉਹਨੂੰ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ, ਆਪਣੇ ਘਰ ਪਿਆ ਹੈ। ਲੇਕਿਨ ਮੰਜੇ ਤੇ ਬੈਠਿਆਂ ਕਿਸੇ ਦੇ ਪ੍ਰਤੀ ਬੁਰਾ ਫੁਰਨਾ ਕਰਨਾ ਮੇਰੀ ਸਮਝ ਮੁਤਾਬਕ ਗੁਰਮੁਖੋ ਇਹ ਵੀ ਪਾਪ ਹੈ। ਇਸ ਕਰਕੇ ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਕੋਟ ਅਪਰਾਧ ਹਮਾਰੇ ਖੰਡ, ਜਿਹੜੇ ਮੈਂ ਕਰੋੜਾਂ ਗੁਨਾਹ ਕੀਤੇ ਹੀ, ਤੇ ਕਿਰਪਾ ਕਰਕੇ ਲਕੀਰ ਮਾਰ ਦੇ, ਇਹਨੂੰ ਕੱਟ ਦੇ ਖੰਡੋ ਤੋਂ, ਭਾਵ ਕੱਟਣਾ ਕਰ।
ਸਮਝਾਵੋ
ਨਾਲ ਮੈਂ ਤੈਨੂੰ ਹੋਰ ਬੇਨਤੀ ਕਰਾਂ ਵੀ ਮੇਰੇ ਪੱਲੇ ਕਰਤੂਤ ਕੱਖ ਨਹੀਂ, ਪਹਿਲੇ ਪਾਪ ਤਾਂ ਤੂੰ ਕੱਟ ਦੇਗਾ ਨਾ, ਇਹ ਮਿਹਰਬਾਨੀ, ਇਹ ਮੈਂ ਫੇਰ ਨਹੀਂ ਹਟਣਾ। ਤੁਸੀਂ ਹੱਸ ਪਓਗੇ ਗੁਰਮੁਖੋ, ਮੇਰੇ ਮਨ ਨੂੰ ਬੜਾ ਦੁੱਖ, ਮੈਂ ਪੰਜਾਂ ਪਿਆਰਿਆਂ ਵਿੱਚ ਸੇਵਾ ਕਰਦਾ ਰਿਹਾ ਤੇ ਮੈਂ ਯੂਪੀ ਚ ਅਸੀਂ ਅੰਮ੍ਰਿਤ ਸੰਚਾਰ ਕਰਨ ਗਏ ਤੇ ਉੱਥੇ ਇੱਕ ਬੰਦਾ ਸਿਆਣਾ ਪੈਣਾ ਤੇ ਅੰਮ੍ਰਿਤ ਛਕਣ ਲਈ ਆਇਆ ਤੇ ਅਸੀਂ ਵੇਖਿਆ ਵੀ ਕਹਿਣ ਲੱਗੇ ਵੀ, ਮੈਂ ਕਿਹਾ ਗੁਰਮੁਖਾ ਪੀਲੇ ਸਾਹਿਬ ਵੀ ਛਕਾਇਆ ਸੀ, ਕਹਿੰਦਾ ਜੀ ਹਰ ਸਾਰ ਹੀ ਮੈਂ ਛਕਦਾ। ਮੈਂ ਉਹ ਪੰਜਾਂ ਪਿਆਰ ਸੇਵਾ ਮੁੱਖ ਸੇਵਾਦਾਰ ਸਾਂ ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਵੀ ਕਿਉਂ? ਕਹਿੰਦਾ ਜੀ ਪੀਲੀ ਦੀ ਹੈ, ਇਹ ਯੂਪੀ ਦੀ ਗੱਲ, ਜੇ ਸ਼ਾਇਦ ਲੱਖਣਪੁਰ ਹੈ ਨਾ ਉੱਥੋਂ ਦੀ ਗੱਲ, ਗੁਰਦੁਆਰੇ ਸਿੰਘ ਸਭਾ ਦੀ। ਤੇ ਮੈਂ ਕਿਹਾ ਵੀ ਗੁਰਮੁਖਾ ਤਿਉਂ ਕਰ ਵੀ ਘੜੀ ਭੜੀ ਅੰਮ੍ਰਿਤ ਵਾਲੇ ਛੱਡ ਕੋਈ ਪੂਰਾ ਪੀ ਲੈ ਤੇ ਅੰਮ੍ਰਿਤ ਨੂੰ ਕਠਾ ਛਕਾ ਦਿਆਂਗੇ ਜਦੋਂ। ਇਹ ਕੀ ਹੋਇਆ ਗੁਰਮੁਖੋ? ਅਸੀਂ ਬਿਮਾਰ ਹਾਂ, ਦਵਾਈ ਲੈ ਲਈ ਹੈ, ਪਰ ਯਾਦ ਰੱਖਿਆ ਜੇ ਅੱਗੇ ਪਰਹੇਜ ਫੇਰ ਕਰਨਾ ਪਏਗਾ। ਪ੍ਰਵੈਨਸ਼ਨ ਇਜ ਬੈਟਰ ਦੈਨ ਕਿਉਰ, ਇਲਾਜ ਨਾਲੋਂ ਪਰਹੇਜ ਚੰਗਾ। ਪਾਤਸ਼ਾਹ ਮੇਰੇ ਕਰੋੜਾਂ ਗੁਨਾਹ ਨੇ ਤੇ ਕਿਰਪਾ ਕਰਕੇ ਉਹਨਾਂ ਨੂੰ ਖੰਡ ਦੇ ਤੇ ਅੱਗੇ ਵਾਸਤੇ ਮੈਨੂੰ ਸਮਤ ਦੇ, ਅੰਕ ਵਿਧੀ ਸਮਝਾਓ ਵੱਖ ਵੱਖ ਤਰੀਕਿਆਂ ਦੇ ਨਾਲ, ਅੰਕ ਦਾ ਭਾਵ ਅਨੇਕਾਂ ਤੇ ਵਿਧੀ ਦਾ ਭਾਵ ਢੰਗ, ਮੈਨੂੰ ਵੱਖ ਵੱਖ ਤਰੀਕਿਆਂ ਨਾਲ ਸਮਝਾਉਣਾ ਕਰੋ।
ਹਮ ਅਗਿਆਨ ਅਲਪ ਮਤ ਥੋੜੀ,
ਅਗਿਆਨ ਦੇ ਬਾਰੇ ਆਪਾਂ ਤਕਰੀਬਨ ਸਾਰੇ ਜਾਣਦੇ ਹਾਂ, ਬਿਸਮਝ ਆਮ ਲਫ਼ਜ਼ ਦਾ ਪ੍ਰਚਲਿਤ ਅਗਿਆਨ, ਤੇ ਜਦੋਂ ਆਪਾਂ ਸ਼ਬਦ ਵੀ ਡੂੰਘ ਚੁੱਭੀ ਮਾਰੀਏ ਨਾ ਤੇ ਵਿੱਚੋਂ ਹੋਰ ਕੋਈ ਲੱਭਦਾ ਹੈ। ਅਗਿਆਨ ਇਸ ਕਰਕੇ ਵੀ ਆਪਾਂ ਗੁਰੂ ਦੀ ਆਗਿਆ ਚ ਨਹੀਂ ਆਏ। ਮੈਂ ਨਾਲ ਬੇਨਤੀ ਕੀਤੀ ਕਿ ਇਹ ਮੇਰਾ ਨਿੱਜੀ ਅਰਥ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਅਗਿਆਨ ਦਾ ਅਰਥ ਹੈ ਬਸਮਝ, ਤੇ ਬਸਮਝ ਕਿਉਂ? ਆਪਾਂ ਗੁਰੂ ਦੀ ਆਗਿਆ ਚ ਨਹੀਂ ਆਏ, ਤੇ ਜੇ ਆਪਾਂ ਗੁਰੂ ਦੀ ਆਗਿਆ ਵਿੱਚ ਹੁੰਦੇ ਨਾ ਤੇ ਗੁਰੂ ਨੇ ਸਾਨੂੰ ਕਿਹਾ ਸੀ ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ, ਤੇ ਗੁਰਮੁਖੋ ਭਾਵੇਂ ਸਾਰੀ ਦੁਨੀਆਂ ਨੂੰ ਏਡ ਜੁਝੇ ਸਾਨੂੰ ਨਹੀਂ ਸੀ ਹੋਣੀ। ਸਾਨੂੰ ਏਡ ਕਿਉਂ ਹੋਈ? ਗੁਰੂ ਨੇ ਆਖਿਆ ਕਸ਼ਹਿਰਾ ਪਾ ਕੇ ਰੱਖੀ ਸੀਲ ਜੱਤ ਕੀ ਕੱਛ ਪੈਰ, ਅਸੀਂ ਕਸ਼ਹਿਰਾ ਤਾਂ ਪਹਿਨ ਲਿਆ ਪਰ ਨਾਲ ਪਰਹੇਜ ਨਾ ਕੀਤਾ, ਅਸੀਂ ਕੜਾ ਤਾਂ ਪਾ ਲਿਆ ਲੇਕਿਨ ਪਰਾਏ ਤਨ ਤੇ ਭਾਏ ਪਰਾਏ ਧਨ ਤੇ ਗਰੇਜ ਨਾ ਕੀਤਾ। ਬਾਤ ਨਹੀਂ ਜੇ ਬਣਨੀ ਮੇਰੇ ਮਾਲਕਾ, ਮੈਂ ਤੈਨੂੰ ਤਾਂ ਬੇਨਤੀ ਕਰਦਾ, ਮੈਂ ਤੇਰੀ ਆਗਿਆ ਨਹੀਂ ਮੰਨੀ, ਮੈਂ ਬਸਮਝ ਅਲਪ ਮਤ ਥੋੜੀ, ਅਲਪ ਤੋਂ ਭਾਵ ਥੋੜਾ, ਮਤ ਅਕਲ। ਮਹਾਰਾਜ ਮੇਰੀ ਅਕਲ ਬਹੁਤ ਘੱਟ ਹੈ, ਮੈਂ ਬੜਾ ਬਸਮਝ
ਹਾਂ।
ਬਿਰਧੀ ਪਾਲਣਾ ਕਰ, ਕਿਉਂਕਿ ਤੇਰਾ ਬਿਰਧ ਕੀ ਹੈ? ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸੰਦ, ਜਿਹੜਾ ਪਰਿਪੂਰਨ ਪਰਮਾਤਮਾ ਨੂੰ ਅਕਿਰਤ ਘਣਾ ਨੂੰ ਪਾਲਦਾ। ਕੱਲ ਦੇ ਅਖਬਾਰ ਦੇ ਵਿੱਚ ਇੱਕ ਫੋਟੋ ਆਈ ਤੇ ਸਿਆਲਕੋਟ ਦੀ ਜਿਹੜੀ ਬੇੜੀ ਹੈ ਨਾ ਹਰੀ ਹੋ ਗਈ ਹੈ। ਮੈਂ ਆਪਣੀ ਪਤਨੀ ਨਾਲ ਗੱਲ ਕੀਤੀ, ਮੈਂ ਕਿਹਾ ਵੀ ਸ਼੍ਰੀਮਤੀ ਇਸ ਬੇੜੀ ਦੇ ਬਾਰੇ ਮੈਂ ਕਿਹਾ ਆਪਣੇ ਸਿੱਖ ਸਮਾਜ ਵਿੱਚ ਇੱਕ ਲਫ਼ਜ਼ ਪ੍ਰਚਲਿਤ ਹੈ ਵੀ ਤੂੰ ਬਾਬੇ ਦੀ ਬੇੜ ਥੱਲੇ ਹੋਇਆ। ਇਹ ਆਪਣੇ ਪੰਜਾਬੀ ਚ ਆਪਾਂ ਕਹਿੰਦੇ ਵੀ ਤੂੰ ਕਿਹੜਾ ਬਾਬੇ ਦੀ ਬੇੜ ਥੱਲੇ ਹੋਇਆ। ਇਹ ਬੇੜ ਸਿਆਲਕੋਟ ਦੀ ਬੇੜੀ ਹੈ ਤੇ ਮੈਨੂੰ ਮੇਰੇ ਧਰਮ ਪਤਨੀ ਕਹਿਣ ਲੱਗੇ ਜੀ ਮੈਨੂੰ ਥੋੜਾ ਜਿਹਾ ਇਤਿਹਾਸ ਸੁਣਾਓ, ਤੇ ਮੈਂ ਉਹਨਾਂ ਨੂੰ ਇਹ ਸਾਰਾ ਇਤਿਹਾਸ ਸੁਣਾਇਆ ਵੀ ਅਕਿਰਤ ਘਣਤਾ ਦੀ ਗੱਲ ਕੀਤੀ। ਮੈਂ ਕਿਹਾ ਤੇ ਮੂਲਾ ਖੱਤਰੀ ਸੀ, ਗੁਰੂ ਪਾਤਸ਼ਾਹ ਦੀ ਸੰਗਤ ਕੀਤੀ, ਮੁੜ ਕੇ ਘਰ ਦੇ ਮੂੰਹ ਵਿੱਚ ਘਰ ਆਇਆ ਤੇ ਜਦੋਂ ਦੁਬਾਰਾ ਗੁਰਦੇਵ ਗਏ ਨਾ ਤੇ ਘਰਵਾਲੀ ਕਹਿਣ ਲੱਗੀ ਬਾਬੇ ਫੇਰ ਆ ਗਈ, ਜਿਹਨੇ ਕਦੇ ਲਿਖ ਕੇ ਦਿੱਤਾ ਸੀ ਮਰਨਾ ਸੱਚ ਜਿਉਣਾ ਝੂਠ। ਗੁਰਮੁਖੋ ਲਿਖਣਾ ਤੇ ਕਹਿਣਾ ਸੌਖਾ ਪਰ ਕਰਨਾ ਬੜਾ ਔਖਾ ਜੇ, ਗੁਰੂ ਕਿਰਪਾ ਕਰੇ ਨਾ ਤੇ ਤਾਂ ਕੀਤਾ ਜਾਂਦਾ ਜੇ। ਲੰਮੀ ਸਾਖੀ ਮੈਂ ਸਾਰੀ ਨੂੰ ਨਾ ਸੁਣਾਵਾਂ। ਗੁਰੂ ਪਾਤਸ਼ਾਹ ਉੱਥੇ ਗਏ, ਉੱਥੇ ਹਮਜ਼ਾ ਗੌਸ ਨਾਮ ਦਾ ਇੱਕ ਮੁਸਲਮਾਨ ਪੀਰ, ਉਹ ਕਹਿੰਦਾ ਸੀ ਮੈਂ ਸ਼ਹਿਰ ਨੂੰ ਗਰਕ ਕਰਨਾ ਹੈ। ਗੁਰੂ ਨਾਨਕ ਦੇ ਬਾਰੇ ਪੜ੍ਹਦੇ ਕਰਨਾਲੇ ਹੈ ਅਰਕਾਲੇ ਹੈ, ਇਹ ਰਹਿਮ ਦਾ ਘਰ ਹੈ। ਇਹਨਾਂ ਨੇ ਸੁਨੇਹਾ ਭੇਜਿਆ ਵੀ ਪਾਪ ਨਾ ਕਰ, ਕਹਿਣ ਲੱਗਾ ਜੀ ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਚੇਲਿਆਂ ਨੂੰ ਆਖਿਆ ਤੇ ਉਹ ਵੀ ਬੜੇ ਤੱਤੇ। ਹਰੂਰ ਨੇ ਨਿਗਾਹ ਕੀਤੀ, ਜਿਹੜਾ ਗੁੰਬਦ ਸੀ ਉਹ ਪਾੜ ਗਿਆ, ਉਹਨਾਂ ਦੇ ਵਿਸ਼ਵਾਸ ਦੇ ਮੁਤਾਬਕ ਚੀਰੀ ਸਾਹਿਬ ਭੰਗ ਹੋ ਗਿਆ। ਹਜ਼ੂਰ ਕਹਿਣ ਲੱਗੇ ਭਾਈ ਮਿੱਤਰਾ ਕੀ ਕਰਦਾ? ਕਹਿੰਦਾ ਜੀ ਲੋਕ ਬੜੇ ਮਾੜੇ ਨੇ, ਬੇਜ਼ਬਾਨੇ ਨੇ, ਤੇ ਮੈਂ ਅਰਦਾਸ ਕੀਤੀ ਖੁਦਾ ਅੱਗੇ ਤੇ ਮੈਂ ਕਿਹਾ ਸੀ ਵੀ ਜੇ ਤੁਹਾਡੇ ਦੋ ਪੁੱਤਰ ਹੋਣਗੇ ਤੇ ਇੱਕ ਦੇ ਦਿਆ, ਤੇ ਤਿੰਨ ਹੋ ਗਏ ਤੇ ਮੈਨੂੰ ਇੱਕ ਵੀ ਨਹੀਂ ਦਿੰਦੇ, ਕਹਿੰਦੇ ਪੈਸੇ ਨਹੀਂ ਲਾ। ਹੁਣ ਇੱਥੇ ਗੁਰਮੁਖ ਹੋਰ ਮੈਂ ਤੁਹਾਨੂੰ ਬੇਨਤੀ ਕਰਾਂ, ਅਸੀਂ ਸਿੱਖ ਹਾਂ, ਸਾਡੇ ਧਰਮ ਚ ਅਰਦਾਸ ਦੀ ਬੜੀ ਮਾਨਤਾ ਹੈ, ਤੁਸੀਂ ਸਾਡੇ ਕੋਲ ਅਰਦਾਸ ਕਰਾਉਂਦੇ ਹੋ, ਤੁਹਾਡੀ ਅਰਦਾਸ ਪੂਰੀ ਹੁੰਦੀ ਹੈ, ਪਰ ਅਰਦਾਸ ਪੂਰੀ ਕਰਨ ਵਾਲਾ ਵੱਡਾ ਅਸੀਂ ਵੱਡੇ ਨਹੀਂ, ਅਸੀਂ ਤਾਂ ਬੜਾ ਲਾਭ ਲੈਂਦੇ, ਮੈਂ ਅਰਦਾਸ ਕੀਤੀ ਫਲੰਦਾਰ ਕੰਮ ਹੋ ਗਿਆ, ਇਹ ਗਲਤ ਹੈ। ਅਸੀਂ ਅਰਦਾਸ ਕੀਤੀ ਹੈ, ਅਸੀਂ ਪਰਚੀ ਜੱਜ ਅੱਗੇ ਰੱਖੀ ਹੈ, ਫੈਸਲਾ ਤਾਂ ਜੱਜ ਕਰਦਾ, ਪਰਚੀ ਵਾਲਾ ਤਾਂ ਨਹੀਂ ਨਾ। ਗੁਰਦੇਵ ਨੇ ਭਾਈ ਮਰਦਾਨੇ ਨੂੰ ਟਕਾ ਦਿੱਤਾ, ਉਸ ਮੂਲੇ ਦੀ ਦੁਕਾਨ ਤੇ ਗਏ ਤੇ ਉਹਨੇ ਪਰਚੀਆਂ ਤੇ ਲਿਖਿਆ ਮਰਨਾ ਸੱਚ ਤੇ ਜਿਉਣਾ ਝੂਠ। ਗੁਰਦੇਵ ਕਹਿਣ ਲੱਗੇ ਹਮਜ਼ਾ ਗੌਸ ਇਹੋ ਜਿਹੇ ਬੰਦੇ ਵੀ ਇੱਥੇ ਰਹਿੰਦੇ ਨੇ। ਗੁਰਮੁਖੋ ਤਿੰਨ ਤਰ੍ਹਾਂ ਦਾ ਵਿਰਾਗ ਹੁੰਦਾ ਹੈ, ਘੋੜਾ ਵਿਰਾਗ, ਗਧਾ ਵਿਰਾਗ ਤੇ ਸ਼ੇਰ ਵਿਰਾਗ, ਇਹ ਤਿੰਨ ਕਿਸਮਾਂ ਲਿਖੀਆਂ ਨੇ ਦੇਸੀ ਢੰਗ ਨਾਲ, ਬਾਕੀ ਵਿਰਾਗ ਦੀ ਬਹੁਤ ਲੰਮੀ ਚੌੜੀ ਵਿਆਖਿਆ, ਮੈਂ ਇਸ ਪਾਸੇ ਨਾ ਜਾਵਾਂ। ਗਧਾ ਵਿਰਾਗ ਇਹ ਹੁੰਦਾ ਹੈ, ਖੋਤਾ ਹਿੰਗਿਆ ਤੇ ਸਾਰੇ ਖੋਤੇ ਹਿੰਗਣ ਲੱਗ ਪਏ। ਜਦੋਂ ਕਿਸੇ ਨੂੰ ਕੋਈ ਗੱਲ ਚੱਲਦੀ ਤੇ ਆਪਾਂ ਚਾਰ ਦਿਨ ਬੜੇ ਜਕਾਰੇ ਛੱਡੇ ਤੇ ਮੁੜ ਕੇ ਕੱਖ ਵੀ ਨਹੀਂ। ਇੱਕ ਚਾਲ ਚੱਲੀਏ, ਘੋੜਾ ਵਿਰਾਗ ਇਹ ਹੁੰਦਾ ਵੀ ਘੋੜਾ ਚੜਦਾ ਆਪਣੇ ਖੇਤਾਂ ਦੇ ਵਿੱਚ ਤੇ ਮੁੜ ਕੇ ਸ਼ਾਮ ਨੂੰ ਕਿਲੇ ਤੇ ਆ ਜਾਂਦਾ। ਆਪਾਂ ਜ਼ਿੰਦਗੀ ਪ੍ਰਜੰਤ ਕੁਝ ਕੀਤਾ ਤੇ ਮੁੜ ਕੇ ਫੇਰ ਢਿੱਲੇ ਹੋ ਗਏ। ਸ਼ੇਰ ਜਦੋਂ ਵੀ ਆਪਣੇ ਘੁਰਨੇ ਚੋਂ ਨਿਕਲਦਾ ਤੇ ਉਹ ਜਿੰਨਾ ਚਿਰ ਸ਼ਿਕਾਰ ਨਾ ਕਰ ਲੈ ਉਨਾ ਚਿਰ ਵਾਪਸ ਆਪਣੇ ਘੁਰਨੇ ਚ ਨਹੀਂ ਆਉਂਦਾ। ਆਪਾਂ ਨੂੰ ਸ਼ੇਰ ਵਿਰਾਗ ਧਾਰਨਾ ਚਾਹੀਦਾ। ਆਪਾਂ ਸੰਸਾਰ ਵਿੱਚ ਆਏ ਹਾਂ ਤੇ ਜਿੰਨਾ ਚਿਰ ਅਸੀਂ ਮਨ ਤੇ ਕਾਬੂ ਪਾ ਕੇ ਆਪਣੇ ਜੀਵਨ ਨੂੰ ਜੀਤੇ ਨਹੀਂ, ਸਾਡਾ ਵਿਰਾਗ ਕਿਸੇ ਕੰਮ ਨਹੀਂ। ਉਹਨੂੰ ਗਧਾ ਵਿਰਾਗ ਕਹਿ ਦਿਓ, ਘੋੜਾ ਵਿਰਾਗ ਕਹਿ ਦਿਓ, ਨਾਲ ਚਲਾ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪਤਾ ਚੱਲਿਆ ਵੀ ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਦੀ ਘਰਵਾਲੀ ਨੂੰ ਮਜਬੂਰ ਕਰਦੇ ਨੇ ਵੀ ਤੇਰਾ ਪਤੀ ਮਰ ਗਿਆ ਤੇ ਤੂੰ ਸਤੀ ਹੋ ਜਾ। ਇਹ ਸਾਡੇ ਸਮਾਜ ਵਿੱਚ ਬੜੀ ਚੰਦਰੀ ਰਵਾਇਤ ਸੀ। ਇਹਦਾ ਗੁਰੂ ਅਮਰਦਾਸ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਖੰਡਨ ਕੀਤਾ ਤੇ ਵਿਲੀਅਮ ਬੈਂਟਿੰਗ ਨੇ ਕਾਨੂੰਨ ਬਣਾਇਆ ਇਸ ਸਤੀ ਦੀ ਉਲਟ, ਜਿਹੜੀ ਅੰਗਰੇਜ਼ ਵਿਲੀਅਮ ਬੈਂਟ ਦੇ ਸਮੇਂ ਸਤੀ ਕਰਨਾ ਤੇ ਕਰਾਉਣਾ ਇੱਕ ਪਾਪ ਮੰਨਿਆ ਗਿਆ, ਕਾਨੂੰਨ ਬਣਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹਦੀ ਵਿਰੋਧਤਾ ਕੀਤੀ। ਜਿਹੜਾ ਕਦੇ ਆਉਂਦਾ ਸੀ ਨਾ ਵੀ ਸੰਸਾਰ ਝੂਠਾ ਹੈ, ਕਹਿਣ ਲੱਗਾ ਜੀ ਮੈਨੂੰ ਘਰ ਪਹੁੰਚਾ ਦਿਓ, ਘਰ ਪਹੁੰਚਿਆ। ਕੁਝ ਸਮੇਂ ਤੋਂ ਬਾਅਦ ਗੁਰਦੇਵ ਇੱਥੇ ਆਏ ਤੇ ਕਹਿਣ ਲੱਗੇ, ਮਰਦਾਨਾ ਕਹਿਣ ਲੱਗਾ ਜੀ ਮਿਲਣਾ ਚਲੀਏ। ਗੁਰਦੇਵ ਕਹਿੰਦੇ ਚੰਗਾ ਤੇਰੀ ਮਰਜ਼ੀ ਭਾਈ। ਜਦੋਂ ਆਵਾਜ਼ ਮਾਰੀ ਨਾ ਤੇ ਘਰਵਾਲੀ ਪਾਥੀਆਂ ਥਲਦੀ ਸੀ, ਕੋਲ ਬੈਠਾ ਸੀ ਤੇ ਕਹਿਣ ਲੱਗਾ ਹੁਣ ਕਹਿਣ ਲੱਗੀ ਆ ਗਏ ਫਿਰ ਬਾਬੇ ਸਾਡਾ ਘਰ ਜਾਣ, ਕੀ ਕਰਾਂ। ਕਹਿੰਦੀ ਪਾਥੀਆਂ ਚ ਵੜ ਜਾ। ਜਿਹੜਾ ਕਹਿੰਦਾ ਸੀ ਨਾ ਮਰਨਾ ਸੱਚ ਤੇ ਜਿਉਣਾ ਝੂਠ, ਗੁਰੂ ਭੁੱਲ ਗਿਆ, ਪਾਥੀਆਂ ਚ ਵੜ ਗਿਆ। ਤੇ ਆਪਾਂ ਪੜ੍ਹਦੇ ਹਾਂ ਪਰਮੇਸ਼ਰ ਤੇ ਭੁੱਲਿਆ, ਸੱਪ ਲੜਿਆ ਤੇ ਲੱਗਾ ਤੜਫਣ। ਪਹਿਲਾਂ ਗੁਰੂ ਤੋਂ ਪੜਦਾ ਤੇ ਕਹਿੰਦਾ ਹੁਣ ਗੁਰੂ ਕੋਲ ਲੈ ਚੱਲੋ, ਹੁਣ ਲੈ ਚੱਲੋ, ਪਹਿਲਾਂ ਨਹੀਂ। ਗੁਰਦੇਵ ਕੋਲ ਆਇਆ ਤੇ ਗੁਰਦੇਵ ਕਹਿੰਦੇ ਵੀ ਗੁਰਮੁਖੀ ਦਾ ਰੱਬ ਦਾ ਰਜਾ ਹੈ ਭਾਣਾ, ਪਰ ਕੋਈ ਗੱਲ ਨੀ, ਤੁਸੀਂ ਸਾਡੇ ਕੋਲ ਲੈ ਆਇਓ ਨਾ, ਇਹਨੂੰ ਦਸਵੇਂ ਜਾਮੇ ਚ ਮੁਕਤ ਕਰਾਂਗੇ। ਤੇ ਸ਼ਿਕਾਰ ਘਾਟ ਵਾਲੀ ਥਾਂ ਤੇ ਉਹਨੂੰ ਸਾਹੇ ਦੀ ਜੂਨ ਚ ਮੁਕਤ ਕੀਤਾ। ਇਹ ਸਾਖੀ ਦੇ ਵਿੱਚ ਮੈਂ ਇੱਕ ਨਿੱਕਾ ਜਿਹਾ ਤੁਹਾਨੂੰ ਹੋਰ ਮੈਸੇਜ ਮਹਿਸੂਸ ਕੀਤਾ ਉਹ ਦਿਆਂ, ਜਿਹਨੂੰ ਆਪਾਂ ਕਹਿੰਦੇ ਵੀ ਘੜੀ ਦਾ ਭੁੱਲਿਆ ਕਈ ਕੋਲ ਤੇ ਜਾ ਪੈਂਦਾ। ਗੁਰੂ ਨੇ ਆਵਾਜ਼ ਮਾਰੀ, ਹੰਗਾਰਾ ਨਹੀਂ ਭਰਿਆ, ਔਰ ਉਸ ਅੰਗਾਰੇ ਕਰਕੇ ਉਹਨੂੰ 250 ਸਾਲ ਜੂਨਾਂ ਭੁਗਣੀਆਂ ਪਈਆਂ। ਜਿਹੜਾ ਆਪਾਂ ਨੂੰ ਹੁਕਮਨਾਮਾ ਆਉਂਦਾ ਨਾ, ਇਹ ਗੁਰੂ ਆਪਾਂ ਨੂੰ ਆਵਾਜ਼ ਮਾਰਦਾ ਹੈ। ਫਿਰ ਜੇ ਆਪਾਂ ਗੁਰੂ ਨੂੰ ਹੰਗਾਰਾ ਨਾ ਦਿੱਤਾ ਤੇ ਮੂਲੇ ਨੂੰ ਪੁੱਛਦੇ ਵੀ ਕਿੰਨਾ ਚਿਰ ਭੜਕਣਾ ਪਏਗਾ। ਇਸ ਕਰਕੇ ਮੇਰੇ ਪਾਤਸ਼ਾਹ ਮੈਂ ਤੈਨੂੰ ਬੇਨਤੀ ਤਾਂ ਕੀਤੀ ਹੈ, ਤੁਮ ਆਪਨ ਬਿਰਧ ਰਖਾਵੋ, ਤੇਰਾ ਬਿਰਧ ਹੈ, ਤੂੰ ਸਾਡੇ ਗੁਨਾਹ ਨਹੀਂ ਵੇਂਦਾ, ਫੇਰ ਵੀ ਬਖਸ਼ ਲੈਂਦਾ, ਫੇਰ ਵੀ ਕਿਰਪਾ ਕਰ ਦਿੰਦਾ ਹੈ।
ਤੁਮਾਰੀ ਸਰਣ ਤੁਮਾਰੀ ਆਸਾ,
ਤੇਰੀ ਅਸੀਂ ਸ਼ਰਨ ਵਿੱਚ ਆਇਆ ਤੇ ਝਾਗ ਵੀ ਅਸੀਂ ਤੇਰੇ ਤੇ ਰੱਖੀ ਹੋ। ਆਸ ਤੋਂ ਭਾਵ ਉਮੀਦ, ਹੋਪ, ਸਸਟੇਨ ਲਾਈਫ, ਜਿਹੜੀ ਜ਼ਿੰਦਗੀ ਹੈ ਨਾ, ਇਹ ਆਸ ਨਾਲ ਚੱਲਦੀ ਹੈ। ਅਸੀਂ ਤੇਰੇ ਤੇ ਆਸ ਰੱਖੀ ਹੈ, ਤੇਰੀ ਸ਼ਰਨ ਵਿੱਚ ਆਇਆ।
ਕਿਉਂ
ਸਾਡਾ ਮਿੱਤਰ ਹੈ, ਸ੍ਰੇਸ਼ਟ ਜਾਨ ਹੈ, ਤੇ ਤੇਰੀ ਸੰਗਤ ਕੀਤੀ ਫਾਇਦੇਮੰਦੀ ਹੈ।
ਰਾਖੋ ਰਾਖਨਹਾਰ ਦਇਆਲਾ,
ਤੂੰ ਦਇਆ ਦਾ ਘਰ ਹੈ ਤੇ ਕਿਰਪਾ ਕਰਕੇ ਸਾਨੂੰ ਰੱਖ ਲਿਓ। ਰਾਖ ਲਿਓ, ਬਾਣੀ ਦੀ ਪੰਕਤੀ, ਰਾਖ ਲਿਓ ਹਮ ਤੇ ਬਿਗੜੀ, ਪਾਤਸ਼ਾਹ ਸਾਡੇ ਕੋਲ ਵਿਗੜ ਗਈ ਹੈ, ਤੂੰ ਸਾਡੀ ਰੱਖਿਆ ਕਰਨਾ ਕਰ।
ਨਾਨਕ ਘਰ ਕੇ ਬੋਲੇ,
ਤੇਰੇ ਗੁਲਾਮ ਹਾਂ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਖਲੋ ਕੇ ਅਰਦਾਸ ਬੇਨਤੀ ਕਰਿਆ ਕਰੋ। ਮੈਂ ਤੁਹਾਨੂੰ ਬੇਨਤੀ ਕਰਾਂ, ਹੱਥ ਜੋੜ ਕੇ ਆ ਕਰੋ, ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ, ਜਿਹੜੇ ਤੁਸੀਂ ਮੇਰੇ ਭੈਣ ਭਰਾ ਆਏ ਨਾ, ਆ ਥੋੜੀ ਜੀ ਪੰਕਤੀ ਨਹੀਂ ਕੰਠ ਕਰ ਲੋ, ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਮੈਂ ਤੇਰਾ ਗੁਲਾਮ ਤੇ ਭਾਵੇਂ ਮਾਰ ਦੇ ਤੇ ਭਾਵੇਂ ਰੱਖ ਲਾ, ਪਰ ਕਿਰਪਾ ਕਰੀ ਮੈਨੂੰ ਆਪਣੀ ਕੋ ਰੱਖੀ। ਇਹ ਅਸੀਂ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰਿਆ ਕਰੀਏ। ਉਹ ਲੜੀਵਾਰ ਜਿਹੜੀ ਸੰਥਿਆ ਹੈ, ਉਹਦੇ ਇੱਕ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਹਾਂਜੀ,
ਮਾਰੂ ਮਹੱਲਾ ਪੰਜਵਾਂ, ਜਿਸ ਹੈ ਸਾਜ ਨਿਵਾਜਿਆ ਤਿਸ ਹੈ ਸਿਉ ਰੁਚਨਾ ਹੈ।
ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅਕਿਰਤ ਕਣਕਾਂ ਦੇ ਦੋਸ਼ ਬਾਰੇ ਜਾਣਕਾਰੀ ਦਿੱਤੀ ਕਿ ਅਸੀਂ ਅਕਿਰਤ ਕਣਕ ਨੇ ਹਾਂ। ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਘੜਿਆ, ਜਿਹਨੇ ਤੈਨੂੰ ਨਵਾਜਿਆ, ਤੇਰਾ ਉਸ ਪਾਸੇ ਰੁਚੀ ਨਹੀਂ, ਉਸ ਪਾਸੇ ਤੇਰਾ ਖਿਆਲ ਹੀ ਨਹੀਂ। ਮੈਂ ਇਹ ਹਰ ਰੋਜ਼ ਥਾਂ ਥਾਂ ਤੇ ਪਿੰਡਾਂ ਜਾਂਦਾ, ਮੈਂ ਬੇਨਤੀ ਕਰਦਾ ਤੁਹਾਨੂੰ, ਫਿਰ ਇੱਥੇ ਕਰਦੇ ਹਾਂ, ਅਸੀਂ ਖੰਡ ਪਾਠ ਕਰਾਉਂਦੇ ਹਾਂ। ਤੁਸੀਂ ਬੜਾ ਗਿਲਾ ਕਰਦੇ ਪਏ ਗਿਆਨੀ, ਤੁਸੀਂ ਕਹਿੰਦੇ ਸੀ ਖੰਡ ਪਾਠ ਕਰਾਓ ਤੇ ਸਾਡੀ ਤਾਂ ਗੱਲ ਨਹੀਂ ਬਣੀ, ਤੁਹਾਡਾ ਲਾਮਾ ਹੈ। ਪਰ ਗੱਲ ਬਣਨੀ ਸੀ, ਗੁਨਾਹ ਸਾਡਾ, ਗੁਰੂ ਦਾ ਕੋਈ ਗੁਨਾਹ ਨਹੀਂ। ਮੇਰੀ ਨਿੱਕੀ ਜੀ ਗੱਲ, ਜੇ ਸਾਰੇ ਦਿਨ ਝਾਤੀ ਮਾਰੇ ਆਪਣੇ ਪੱਲੇ ਕੀ, ਆਪਾਂ ਕਰਦੇ ਕੀ ਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪਾਠ ਰਖਾ ਗਏ ਤੇ ਪੰਜ ਪੌੜੀਆਂ ਪਾਠੀ ਪੜਦੇ ਤੇ ਕਹਿੰਦੇ ਬਾਬਾ ਜੀ ਪ੍ਰਸ਼ਾਦ ਵਰਤਾ ਦਿਓ। ਮੈਂ ਹੈਰਾਨ ਹਾਂ ਵੀ ਸਾਨੂੰ ਬਾਣੀ ਨਾਲ ਇੰਨੀ ਐਲਰਜੀ ਹੈ, ਇੰਨੀ ਨਫ਼ਰਤ ਹੈ। ਅਸੀਂ ਜਪਜੀ ਸਾਹਿਬ ਦਾ ਪੂਰਾ ਪਾਠ ਸੁਣਨ ਨੂੰ ਤਿਆਰ ਨਹੀਂ। ਤੇ ਜੇ ਭਲਾ ਸਬਰ ਕਰਕੇ ਜਪਜੀ ਸਾਹਿਬ ਦਾ ਪਾਠ ਸੁਣ ਲਿਆ ਨਾ, ਤੇ ਭਾਈ ਸਾਹਿਬ ਨੇ ਸ਼ਲੋਕ ਪੜਿਆ, ਏਦਾਂ ਬਾਅਦ ਬਾਬਾ ਜੀ ਪ੍ਰਸ਼ਾਦ ਵਰਤਾ ਦਿਓ, ਕੰਮ ਨੇ ਬਾਹਰ। ਇਹਦੇ ਤੋਂ ਵੱਡਾ ਕੀ ਕੰਮ ਹੈ? ਦੀਨ ਦੁਨੀਆਂ ਦਾ ਮਾਲਕ ਹੈ, ਅਸੀਂ ਕੋਲ ਬਹਿ ਕੇ ਰਾਜੀ ਨਹੀਂ। ਫਿਰ ਪਾਠੀ ਪਾਠ ਕਰਦਾ ਨਾ, ਸਾਰੇ ਜਣੇ ਕਿਸੇ ਵੱਲ ਆਪਣੇ ਘਰਾਂ ਵਿੱਚ ਝਾਤੀ ਮਾਰੀਏ, ਨਾਲ ਦੇ ਕਮਰੇ ਸੋਫੇ ਲੱਗੇ ਹੁੰਦੇ ਨੇ ਤੇ ਆਪਾਂ ਚਾਹ ਪੀਤੀ ਜਾਂਦੇ, ਖਿੜਖਿੜ ਕੇ ਹੱਸੀ ਜਾਂਦੇ, ਤਾੜੀਆਂ ਮਾਰੀ ਜਾਂਦੇ ਹਾਂ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਕੋਲ ਬੰਦਾ ਕਿ ਨਹੀਂ ਹੁੰਦਾ? ਆਪਣੇ ਘਰਾਂ ਚ ਪ੍ਰਾਹੁਣੇ ਆਉਂਦੇ ਨੇ, ਆਪਾਂ ਨੂੰ ਬਿਸਕੁਟ ਦੇਣੇ, ਚਾਹ ਦੇਣੇ, ਦੁੱਧ ਦੇਣੇ ਆ ਤੇ ਆਪਾਂ ਪਰਾਂ ਹੋ ਜਾਈਏ ਨਾ। ਉਹ ਕਹਿੰਦਾ ਮੈਂ ਕਦੇ ਬਿਸਕੁਟ ਨਹੀਂ ਖਾਧੇ, ਮੈਂ ਕਦੇ ਚਾਹ ਨਹੀਂ ਪੀਤੀ। ਮੇਰੇ ਭੈਣ ਭਰਾਓ, ਮੈਂ ਨਿਮਰਤਾ ਸਾਹਿਬ ਤੁਹਾਡੇ ਚਰਨ ਵਿੱਚ ਰੱਖ ਕੇ ਬੇਨਤੀ ਕਰਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਮਾਲ ਕੋਈ ਨਹੀਂ, ਦੇ ਕੋਲ ਵਿਆਹ ਕਰੋ। ਤੇ ਅਸੀਂ ਪਾਪ ਕਰਦੇ ਹਾਂ, ਸਾਰੇ ਜਣੇ ਝਾਤੀ ਮਾਰੋ, ਕਿਸੇ ਨੂੰ ਆਪਾਂ ਗੱਲ ਨਾ ਕਰੀਏ, ਸਾਡੀ ਸਾਰਿਆਂ ਦੀ ਇਹੋ ਹਾਲਤ ਹੈ। ਤੇ ਇੱਕ ਨਿੱਕਾ ਜਿਹਾ ਕਾਕਾ, ਫਿਰ ਨਾਲੇ ਕਈ ਦਿਨ ਵਿਗਿਆਨ ਅਗਰਬੱਤੀ ਦੇ ਬਾਰੇ ਮੈਂ ਕਹਿ ਦਿਆਂ, ਇੱਕ ਨਿੱਕਾ ਜਿਹਾ ਕਾਕਾ ਤੇ ਕਹਿੰਦੇ ਪੁੱਤ ਅਗਰਬੱਤੀ ਲਾਈ ਚੱਲੀ, ਉਹਨੂੰ ਮਿਲ ਗਈ ਖੇਡ, ਕਦੇ ਦੋ ਲਾਉਂਦਾ ਕਦੇ ਤਿੰਨ ਲਾਉਂਦਾ। ਤੇ ਮੈਨੂੰ ਕਹਿੰਦੇ ਗਿਆਨੀ ਜੀ ਅਗਰਬੱਤੀ ਦੀ ਕੀ ਮਾਨਤਾ? ਮੈਂ ਕਿਹਾ ਜੀ ਮਾਨਤਾ ਵੀ ਉਹ ਪਾਠੀ ਨੂੰ ਧੂੰਆਂ ਚੜਦਾ ਤੇ ਖੰਘੀ ਜਾਂਦਾ, ਉਹ ਜਾਗਦਾ ਰਹਿੰਦਾ, ਉਹ ਧੂੰਆਂ ਜੋ ਸਾਹ ਲਵੇਗਾ ਨਾ ਤੇ ਉਹਨੂੰ ਆਉਣਾ ਹੀ ਹੈ ਨਾ। ਅਗਰਬੱਤੀ ਹੁੰਦੀ ਸੁਗੰਧੀ ਲਈ, ਇੱਕ ਅੱਧੀ ਲਾਓ, ਲੇਕਿਨ ਚਾਰ ਚਾਰ ਬੱਤੀਆਂ ਲਾਈ ਜਾਂਦੇ ਹੋ। ਗੁਰਮੁਖੋ, ਜਿਸ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਕਿਤੇ ਉਹਦੇ ਕੋਲ ਬਹਿ ਜਾ ਕਰੋ। ਮੇਰੇ ਪਾਤਸ਼ਾਹ ਕਹਿੰਦੇ ਜਿਹਨੇ ਤੈਨੂੰ ਘੜਿਆ, ਜਿਹਨੇ ਬਣਾਇਆ, ਉਸ ਪਾਸੇ ਤੇ ਰੁਚੀ ਨਹੀਂ, ਤੇਰਾ ਖਿਆਲ ਨਹੀਂ। ਪਰ ਇਹ ਯਾਦ ਰੱਖੀ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਕੁਰਤੀ, ਆ ਹੁਣ ਕਣਕ ਜਿਹੜੀ ਹੈ ਨਾ, ਕਣਕ ਆਪਾਂ ਸਿਆਲ ਦੇ ਮੌਸਮ ਚ ਬੀਜਦੇ ਹਾਂ ਤੇ ਗਰਮੀ ਦੇ ਮੌਸਮ ਚ ਪੱਕਦੀ ਹੈ। ਲੇਕਿਨ ਜੇ ਗਰਮੀ ਦੇ ਮੌਸਮ ਛੱਟਾ ਦੇਵਾਂਗੇ ਤੇ ਸਿਆਲ ਚ ਕਣਕ ਨਹੀਂ ਜੇ ਪੱਕਣੀ, ਇਹ ਨਿਯਮ ਨੇ। ਹੁਣ ਜਿਹੜਾ ਆਪਾਂ ਝੋਨਾ ਵੱਢਿਆ, ਹੁਣ ਉਹ ਆਪਾਂ ਗਰਮੀ ਚ ਬੀਜਿਆ। ਕਹਿੰਦੇ ਇਸ ਪ੍ਰਕਾਰ ਕਹਿੰਦੇ ਰੁੱਤ ਹੋਰ ਹੈ ਤੇ ਬੀਜ ਦਾ ਕੁਝ ਹੋਰ ਹੈ। ਰੁੱਤ ਕੀ ਸੀ? ਬਾਣੀ ਪੜਨ ਦੀ। ਲੇਕਿਨ ਇਹ ਕਹਿੰਦਾ ਵੀ ਨਹਿਰ ਤੇ ਜਾ ਕੇ ਮੈਂ ਨਾਰੀਅਲ ਡੁੱਬਦਿਆਂ ਤੇ ਸ਼ਾਇਦ ਮੇਰਾ ਗ੍ਰਹਿ ਟਰ ਜਾਏਗਾ। ਕਈ ਗੱਲਾਂ ਬੜੀਆਂ ਨਕਮੀ ਮੈਂ ਗੱਲ ਕਰ ਲਾਂਗਾ, ਪਰ ਸੱਚੀ ਜੇ ਜਿਹੜੀ ਨਹਿਰ ਹੈ ਨਾ ਸੁਲਤਾਨਗੜ੍ਹ ਦੀ, ਉੱਥੇ ਤੁਹਾਨੂੰ ਇੱਕ ਬੰਦਾ ਮਿਲੇਗਾ, ਉਹਦੀ ਬਾਂਹ ਵੱਡੀ ਹੋਈ ਹੈ, ਉਹ ਤਕਰੀਬਨ ਉੱਥੇ ਗੇੜਾ ਮਾਰਦਾ। ਕਾਰਨ ਕੀ ਹੈ? ਕੋਈ ਉੱਥੇ ਸ਼ਰਾਬ ਰੱਖ ਕੇ ਜਾਂਦਾ, ਕੋਈ ਨਾਰੀਅਲ ਰੱਖ ਕੇ ਜਾਂਦਾ, ਤੇ ਉਹ ਪੈਗ ਇਕੱਠੇ ਕਰੀ ਜਾਂਦਾ ਤੇ ਪੀਤੀ ਜਾਂਦਾ। ਹੁਣ ਦੱਸੋ ਕਿ ਉਹਦਾ ਬੰਦਾ ਮਰ ਜਾਣਾ ਚਾਹੀਦਾ? ਸ਼ਰਾਬ ਰੱਖਣ ਦੇ ਨਾਲ ਗ੍ਰਹਿ ਸਿਰਾ ਤਾਂ ਟਲ ਗਿਆ ਤੇ ਜਿਹਨੇ ਪੀਤੀ ਉਹਨੂੰ ਤਾਂ ਕੱਖ ਵੀ ਨਹੀਂ ਹੁੰਦਾ। ਇਸ ਕਰ ਗੁਰਮੁਖੀ ਇਹਨਾਂ ਚੱਕਰਾਂ ਚ ਨਾ ਪਾਓ। ਸਾਡੇ ਗੁਰੂ ਨੇ ਸਾਨੂੰ ਦਾਇਤ ਕੀਤੀ ਹੈ, ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਾ ਕਰਤੇ ਕਾ ਨਿਮਕ ਸਿਮ ਦੇ ਛੂਟੇ
ਪਾਲਣਾ ਪੂਲਾ ਕਾਹੇ।
ਜਦੋਂ ਗੁਰਮੁਖਾ ਤੂੰ ਮੌਸਮ ਨਾਲ ਫਸਲ ਹੀ ਨਹੀਂ ਬੀਜੀ, ਇਹਨੂੰ ਫਲ ਕੀ ਲੱਗੇਗਾ, ਇਹਨੂੰ ਫੁੱਲ ਕਿਵੇਂ ਲੱਗਣਗੇ?
ਮਨ ਵੱਤਰ ਬੀਜਣ ਨਾਓ।
ਇਹਨੂੰ ਕਹਿੰਦੇ ਨੇ ਉਤਮ ਬਖਤਾ। ਕਿਸੇ ਨੂੰ ਕਹਿਣ ਦੀ ਬਜਾਏ ਆਪਣੇ ਮਨ ਨੂੰ ਆਖੀਏ ਮੇਰੇ ਮਿੱਤਰਾ, ਬੱਤਰ ਬੀਜਣ ਕਿਹੜਾ ਹੈ? ਅੰਮ੍ਰਿਤ ਵੇਲਾ ਸੱਚ ਲਓ ਵਡਿਆਈ ਵਿਚਾਰ। ਇਹਦੀ ਵਿਦਵਾਨਾਂ ਨੇ ਬਹੁਤ ਲੰਮੀ ਚੌੜੀ ਵਿਆਖਿਆ ਕੀਤੀ ਹੈ। ਇੱਕ ਤਾਂ ਅੰਮ੍ਰਿਤ ਵੇਲਾ ਸਵੇਰੇ, ਕਿਉਂਕਿ ਆਪਾਂ ਬਿਲਕੁਲ ਐਨ ਖੜਾ ਵਿੱਚ ਹੁੰਦੇ ਹਾਂ। ਦੂਜਾ ਗੁਰਮੁਖੋ, ਅੰਮ੍ਰਿਤ ਵੇਲਾ ਮਨੁੱਖ ਜਾਮਾ ਜੇ, ਕਿਉਂਕਿ ਬਾਣੀ ਚ ਲਿਖਿਆ ਹੈ ਕਿ ਜੇ ਬਲਦ ਬਣ ਗਏ ਹੋ ਉਦੋਂ ਰੱਬ ਦਾ ਨਾਂ ਕਿਵੇਂ ਲਵੇਗਾ? ਇਸ ਕਰਕੇ ਮਨੁੱਖਾ ਜਨਮ ਤੇ ਇਹਨੂੰ ਮਿਲਿਆ ਹੈ ਅੰਮ੍ਰਿਤ ਵੇਲਾ ਮਿਲਿਆ ਤੇ ਗੁਰਮੁਖਾ ਇਸ ਕਰਕੇ ਇਸ ਮੌਕੇ ਨੂੰ ਸੰਭਾਲਣਾ ਕਰ। ਬੱਤਰ ਬੀਜਣ ਆਓ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ
ਖੇਤੀ ਲਾਏ ਮਾਨੂਆ।
ਜਗਿਆਸੂ ਨੇ ਬੇਨਤੀ ਕੀਤੀ ਪਾਤਸ਼ਾਹ ਮੈਂ ਸਮਝਿਆ ਨੀ ਕਿ ਖੇਤੀ ਕਿਹੜੀ ਬੀਜਣੀ ਹੈ। ਮੇਰੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਵਾਲੇ ਪਾਸੇ ਮਨ ਨੂੰ ਜੋੜਨਾ ਇਹ ਖੇਤੀ ਬੀਜਣੀ ਹੈ। ਪਿਆਰਿਆ ਭਲਾ ਸਮਾਂ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਰਾਮ ਦੇ ਕਰ ਕਿਰਪਾ ਕਰਦੇ ਹਨ
ਖੈੜਾ ਭਰਮ ਮਨ ਕਾ
ਖੈੜਾ ਦਾ ਭਾਵ ਦਾ ਪਿੱਛਾ ਇਹ ਤੁਸੀਂ ਆ ਤਰਨ ਤਾਰਨ ਦੇ ਮੇਰੇ ਇਲਾਕੇ ਵੱਲ ਜਾਓ ਨਾ ਤੇ ਬੰਦਾ ਕਹੇ ਕਿਉਂ ਮੇਰੇ ਖਹਿੜੇ ਪਿਆ। ਇਹ ਉਸ ਇਲਾਕੇ ਦੀ ਬੋਲੀ ਆ ਖੇਮਕਨ ਬਲਟੋਏ ਵਾਲੇ ਪਾਸੇ ਸਿਹਾੜੀ ਵਾਲੇ ਪਾਸੇ ਦੀ ਖਹਿੜਾ ਪਿੱਛਾ ਕਰਨਾ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਹੋਰ ਪਾਸੇ ਆ ਤੈਨੂੰ ਭਰਮ ਦੇ ਖਹਿੜੇ ਪਿਆ ਭਰਮ ਦੇ ਵਾਲੇ ਪਾਸੇ ਟਲਿਆ ਪਿਆ ਇਹਨੂੰ ਛੱਡ ਦੇ। ਖੋਏ ਖਹਿੜਾ
ਖੋਏ ਖਹਿੜਾ ਭਰਮ ਮਨ ਕਾ
ਤੇਰੇ ਮਨ ਵਿਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਏ ਨੇ ਇਹਦਾ ਖਹਿੜਾ ਛੱਡ ਦੇ ਇਹਦਾ ਪਿੱਛਾ ਛੱਡ ਦੇ।
ਸਤਿਗੁਰ ਸਰਨ ਜਾਏ
ਗੁਰੂ ਦੀ ਸ਼ਰਨ ਵਿਚ ਜਾਣਾ ਕਰ
ਧਰਮ ਜਿਸ ਕੋ ਧੁਰਹੋ ਲਿਖਿਆ।
ਪਰ ਇਹ ਵੀ ਪਿਆਰਿਓ ਵਸ ਦੀ ਗੱਲ ਨੀ ਜਿਨ੍ਹਾਂ ਦੇ ਧਰੋ ਕਰਮ ਹੋਣਗੇ ਉਹੀ ਇਸ ਪਾਸੇ ਲਾਉਣਗੇ
ਉਹੀ ਕਾਰ ਕਮਾਏ
ਇਸ ਪਾਸੇ ਆਉਣਗੇ ਨੇ। ਇੱਥੇ ਆਪਾਂ ਗੁਰਮੁਖ ਬਹਾਨਾ ਬਣਾਉਣੇ ਬੜਾ ਇਸ ਪੰਕ ਤੇ ਆਪਾਂ ਬਹਾਨਾ ਬਣਾ ਕੇ ਬੜਾ ਵਰਦੇ ਆ ਕੀ ਗਿਆਨੀ ਜੀ ਜਦੋਂ ਕਰਮਾਂ ਚ ਹੋਵੇਗਾ ਉਦੋਂ ਛਕ ਲਾਂਗੇ ਇਹ ਆਪਣਾ ਬਹਾਨਾ। ਗੁਰਮੁਖੋ ਪਿਛਲੇ ਸਾਲ ਆਪਾਂ ਕਣਕ ਬੀਜੀ ਐਤਕੀ ਖਾ ਰਹੇ ਹਾਂ ਜੇ ਸਾਡੇ ਕਰਮਾਂ ਚ ਅੱਗੇ ਨੀ ਲਿਖਿਆ ਤੇ ਗੁਰਮੁਖੋ ਹੁਣ ਉਪਰਾਲਾ ਕਰਿਆ ਕਰੀਏ ਅੱਗੇ ਲਿਖਦੇ। ਪਿਛਲੇ ਸਾਲ ਦੇ ਦਾਣੇ ਆਪਾਂ ਹੁਣ ਖਾ ਲਏ ਆ ਜਿਹੜੇ ਹੁਣ ਬੀਜਾਂਗੇ ਅੱਗੇ ਖਾਵਾਂਗੇ। ਇਸ ਕਰਕੇ ਕੈਚ ਦੀ ਟਾਈਮ ਬਾਈ ਦੀ ਫੋਰ ਲੋਕ ਸਮੇਂ ਨੂੰ ਪਕੜਨ ਦਾ ਯਤਨ ਕਰ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਪੁੱਲ ਸਾਹਮਣੇ ਆ ਗਏ ਕਹਿੰਦੇ ਮੈਂ ਰਹੀ ਵਾਸਤੇ ਘੱਤ ਸਮੇਂ ਖਸਕਾਈ ਕੰਨੀ ਮੈਂ ਫੜ ਫੜ ਰਹੀ ਧਰੀਕ ਸਮੇਂ ਨੇ ਇੱਕ ਨਾ ਮਣੀ ਉਹ ਫੜ ਸੰਭਲ ਸਮੇਂ ਨੂੰ ਉਡੰਦਾ ਜਾਂਦਾ ਇਹ ਠਹਿਰ ਨੂੰ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਸਮਾਂ ਲੰਘ ਗਿਆ ਨਾ ਇਹ ਮੁੜ ਕੇ ਦੁਬਾਰਾ ਹੱਥ ਨਹੀਂ ਆਉਣਾ।
ਭਾਓ ਲਾਗਾ ਗੋਬਿੰਦ ਸੋ
ਇਸ ਪ੍ਰਕਾਰ ਪਰਮਾਤਮਾ ਨਾਲ ਪ੍ਰੇਮ ਕਰਨਾ
ਭਾਲ ਪਾਈ ਥਾਏ
ਤੇਰੀ ਕੀਤੀ ਹੋਈ ਮਿਹਨਤ ਥਾਂ ਪੈ ਜੇਗੀ। ਜਿਹੜਾ ਤੂੰ ਪਰਮਾਤਮਾ ਦਾ ਨਾਮ ਲਏਗਾ ਨਾ ਇਹ ਇਵੇਂ ਨਹੀਂ ਜਾਏਗਾ ਇਹ ਕਾਲ ਥਾਂ ਪਵੇਗੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ
ਇਹ ਮੇਰਾ ਜੰਮਿਆ ਨਿਖੁੱਟ ਨਾ ਕਬਹੂ ਜਾਏ।
ਜਦੋਂ ਤੇਰੇ ਹਿਰਦੇ ਪਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ ਨਾ ਤੇ ਤੈਨੂੰ ਕਿਸੇ ਪ੍ਰਕਾਰ ਕੋ ਘਾਟਾ ਨਹੀਂ ਪਏਗਾ। ਹਾਂਜੀ
ਪਾਇਆ ਅਮੋਲ ਪਦਾਰਥ
ਪਰਿਪੂਰਨ ਪਰਮਾਤਮਾ ਦਾ ਨਾਮ ਜਿਹੜਾ ਬੇਕੀਮਤ ਹੈ ਅਮੁੱਲ ਗੁਣ ਅਮੁੱਲ ਵਪਾਰ ਆਪਾਂ ਰੋਜ਼ ਪੜ੍ਹਦੇ ਹਾਂ ਉਹ ਇਸ ਸ਼ਬਦ ਦੀ ਵਿਆਖਿਆ ਹੈ। ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ।
ਸਾਡੇ
ਗੁਰਮੁਖੋ ਜਿੰਨੇ ਨੇ ਸਾਨੂੰ ਛੱਡ ਜਾਣਗੇ ਸਾਡੀ ਕੋਠੀ ਸਾਨੂੰ ਛੱਡ ਜਾਏਗੀ ਸਾਡਾ ਘਰ ਸਾਨੂੰ ਛੱਡ ਜਾਏਗਾ ਸਾਡੀਆਂ FDs ਕੀਤੀਆਂ ਸਾਨੂੰ ਛੱਡ ਜਾਣਗੀਆਂ। ਇੱਥੋਂ ਤੱਕ ਜਿਹੜਾ ਸਰੀਰ ਗਲਾਂ ਕਰਦਾ ਸੀ ਸਰੀਰ ਛੱਡ ਜਾਏਗਾ ਪਰ ਸਰੀਰ ਛੱਡਣ ਤੋਂ ਬਾਅਦ ਹੀ ਪਰਮਾਤਮਾ ਦਾ ਨਾਮ ਨਾਲ ਜਾਏਗਾ। ਸਾਡੀ ਕੋਠੀ ਛੁੱਟ ਗਈ ਸਾਡੀ FD ਛੁੱਟ ਗਈ ਸਾਡੇ ਪੁੱਤਰ ਤੇ ਧੀਆਂ ਛੁੱਟ ਗਏ ਲੇਕਿਨ ਗੁਰਦੇਵ ਕਹਿੰਦੇ ਗੁਰਮੁਖਾ ਇਹ ਨਾਮ ਅਜਿਹਾ ਜਿਹੜਾ ਉਥੋਂ ਤੱਕ ਤੇਰੇ ਨਾਲ ਜਾਏਗਾ ਤੇਰਾ ਸਾਥ ਨਹੀਂ ਛੱਡੇਗਾ।
ਓ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਧਾਰ
ਗੁਰਮੁਖ ਪਿਆਰ ਨੂੰ ਇਹ ਪਰਮ ਸੁਖ ਮਿਲ ਗਿਆ ਨਾ ਆ ਸੁਖ ਥੱਲੇ ਔਂਕੜਾ ਇਹਨੂੰ ਕਹਿੰਦੇ ਨੇ ਪਰਮ ਸੁਖ। ਗੁਰਦੇਵ ਕਹਿੰਦੇ ਜਿਹਨਾਂ ਨੂੰ ਪਰਮ ਸੁਖ ਮਿਲ ਗਿਆ ਨਾ ਤ੍ਰਿਪਤ ਰਹੇ ਅਗਾਏ ਅਗਾਏ ਦਾ ਭਾਵਨਾ ਜਿਵੇਂ ਆਪਾਂ ਕਹਿੰਦੇ ਇੱਕ ਫੁਲਕਾ ਖਾ ਲਾਂ ਅਗਾਏ ਦਾ ਭਾਵਨਾ ਮੈਨੂੰ ਬਿਲਕੁਲ ਲੋੜ ਨਹੀਂ ਰੱਜ ਗਿਆ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਪਰਮ ਸੁਖ ਮਿਲਿਆ ਨਾ ਉਹ ਰੱਜ ਗਏ ਨੇ ਉਹ ਤ੍ਰਿਪਤ ਹੋ ਗਏ ਨੇ। ਜਿਵੇਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਵਿਧੀ ਚੰਦ ਨੂੰ ਗੁਰੂ ਸਰਮਰਾਜ ਆਖਿਆ ਸੀ ਵੀ ਗੁਰਮੁਖਾ ਸੀ ਤੇਰੇ ਤੇ ਬੜੇ ਖੁਸ਼ ਹਾਂ ਜੋ ਮੰਗਣਾ ਮੰਗ ਤੇ ਸਾਡੇ ਵਰਗਾ ਹੁੰਦਾ ਆਪਾਂ ਕਹਿਣਾ ਜੀ ਆਹ ਸੇ ਦਿਓ ਆਹ ਦੇ ਦਿਓ। ਬਾਬੇ ਵੀਰ ਚੰਦ ਆਖਿਆ ਪਾਤਸ਼ਾਹ ਜੀ ਤੂੰ ਖੁਸ਼ ਹੈ ਨਾ ਤੇ ਮੇਰੀ ਉਹ ਮੰਗ ਹੈ ਵੀ ਮੈਨੂੰ ਤੇਰੀ ਖੁਸ਼ੀ ਚਾਹੀਦੀ ਹੋ ਮੇਰੀ ਆਪਣੀ ਹੋਰ ਮੰਗ ਹੀ ਕੋਈ ਨੀ ਇਹ ਲਿਖਿਆ ਜੀ ਇਤਿਹਾਸ ਵਿੱਚ। ਗੁਰਦੇਵ ਕਹਿੰਦੇ ਜੋ ਮੰਗਣਾ ਮੰਗ ਅਸੀਂ ਤੇਰੇ ਤੇ ਬੜੇ ਖੁਸ਼ ਹਾਂ ਕਹਿੰਦਾ ਜੀ ਮੇਰੀ ਮੰਗ ਤੇਰੀ ਖੁਸ਼ੀ ਹੋਰ ਮੰਗ ਕੋਈ ਨੀ ਗੁਰਦੇਵ ਨੇ ਮੋਢੇ ਤੇ ਹੱਥ ਰੱਖਿਆ, ਪਿਆਰ ਕੀਤਾ, ਕਹਿਣ ਲੱਗੇ ਨਹੀਂ ਭਾਈ ਬਚਨ ਮੰਨੀਦਾ। ਤੇ ਉਹਨੇ ਪਤਾ ਕੀ ਮੰਗਿਆ ਸੀ, ਨਾਮ ਦਾ ਰੰਗ, ਸਾਧ ਦਾ ਸੰਗ, ਨੇਚਾ ਪੰਗ ਬਖਸ਼। ਪਾਤਸ਼ਾਹ ਮੈਨੂੰ ਦੁਨਿਆਵੀ ਰੰਗ ਨਹੀਂ, ਨਾਮ ਦਾ ਰੰਗ ਚੜ੍ਹ, ਤੇ ਦੂਜਾ ਮੈਂ ਡਰਦਾ ਵੀ ਮਨ ਦਾ ਪਤਾ ਕੋਈ ਨੀ, ਮੇਰਾ ਮਨ ਅਡੋਲ ਕਰਦੀ, ਨਾਮ ਦਾ ਰੰਗ, ਸਾਧ ਦਾ ਸੰਗ, ਗੁਰਮੁਖਾਂ ਦੀ ਸੰਗਤ, ਨੇਚਾ ਭੰਗ, ਤੇ ਮੇਰਾ ਮਨ ਡੋਲੇ ਨਾ। ਤੇ ਫਿਰ ਜਦੋਂ ਇਹ ਗੱਲ ਕਹੀ ਨਾ, ਤੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਨਮਸਕਾਰ, ਕਹਿਣ ਲੱਗੇ ਪਿਆਰਿਆ ਜੇ ਇਹ ਗੱਲ ਹੈ ਨਾ ਤੇ ਚੰਗਾ, ਵਿਧੀ ਛੰਦ ਸੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ, ਕਮੀ ਕਿਸੇ ਗੱਲ ਕੀ ਨਾ, ਤੈਨੂੰ ਕਿਸੇ ਗੱਲ ਦੀ ਕਮੀ ਨੀ ਰਹੇਗੀ। ਆਪਾਂ ਗੁਰਮੁਖੋ ਜੇ ਗੁਰੂ ਕੋਲ ਮੰਗਣਾ ਨਾ, ਤੇ ਮੈਂ ਇੱਕੋ ਇੱਕ ਬੇਨਤੀ ਮੰਨਾ, ਗੁਰੂ ਕੋਲ ਗੁਰੂ ਨੂੰ ਮੰਗਿਆ ਕਰੋ। ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕਹਿਣਾ, ਪਾਤਸ਼ਾਹ ਤੂੰ ਮੇਰਾ ਬਣ ਜਾ, ਤੇ ਪਿਆਰੇ ਦਾ ਗੁਰੂ ਬਣ ਗਿਆ ਉਹਨੂੰ ਘਾਟਾ ਕਾਹਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਖਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ, ਜਾਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸੱਚੇ ਕਰ, ਜੋ ਗੁਰੂ ਗੁਰੂ ਐਨ ਜਪੇ, ਜੋ ਗੁਰੂ ਨਾਮ ਰਿਧ ਮੈਂ ਧਰੇ, ਸੋ ਜਨਮ ਮਰਨ ਦੋ ਫੇ ਰਹਿ। ਤੇ ਇੱਕ ਮੈਨੂੰ ਗੱਲ ਚੇਤੇ ਆ ਗਈ, ਮੈਂ ਬੜੇ ਦਿਨਾਂ ਦੀ ਤਿਆਰੀ ਕਰਕੇ ਐਵੇਂ ਭੁੱਲ ਚਲੀ ਸੀ, ਮੈਂ ਗੁਰੂ ਕਾ ਗ੍ਰੰਥੀ ਹੋਣ ਦੇ ਨਾਤੇ ਆਪਣੇ ਸਿੱਖ ਪੰਥ ਨੂੰ ਬੇਨਤੀ ਕਰਾਂਗਾ, ਮੇਰੇ ਸਿੱਖ ਭਰੋ ਭਰਾਓ, ਇੱਕ ਦੂਜੇ ਦੀਆਂ ਪੱਗਾਂ ਨਾ ਲਾਓ, ਇਹ ਮੇਰੇ ਅੰਦਰ ਦਰਦ ਹੈ ਮਹੀਨੇ ਦਾ। ਤੇ ਮੈਂ ਕਹਿੰਦਾ ਜਦੋਂ ਵੀ ਡਿਊਟੀ ਹੈ ਉਹ ਦਿਨ ਬੇਨਤੀ ਕਰਾਂਗਾ, ਤੇ ਮੈਨੂੰ ਚੇਤੇ ਆ ਗਿਆ, ਮੈਂ ਆਪਣੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਾਂਗਾ, ਮੇਰੇ ਸਿੱਖ ਭਰਾਓ, ਆਪਾਂ ਗੁਰੂ ਕੇ ਸਿੱਖ ਹਾਂ, ਸਿੱਖ ਦੂਜਿਆਂ ਦੀ ਪੱਗਾਂ ਨੀ ਲਾਉਂਦਾ, ਆਪਾਂ ਤਾਂ ਉਹ ਹਾਂ ਜਿਹੜੇ ਗੈਰਾਂ ਦੇ ਸਿਰ ਤੇ ਪੱਗਾਂ ਰੱਖਣ ਵਾਲੇ ਹਾਂ। ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਨਾ ਸਾਡੇ ਤੇ, ਉਹਦੇ ਜਿਹੜਾ ਉਸ ਮੌਕੇ ਦਾ ਖਬਰਾਂ ਲਿਖਣ ਵਾਲਾ ਸੀ, ਉਹਨੇ ਲਿਖਿਆ ਸਿੱਖ ਇਹੋ ਜਿਹੇ ਮਹਾਨ ਸਿੱਖ ਨੇ ਜਿਹੜੇ ਦੁਸ਼ਮਣ ਵੀ ਕਹਿੰਦੇ ਵੀ ਗੁਰੂ ਕਾ ਲੰਗਰ ਤੇ ਤਿਆਰ ਆ ਜਾ, ਜਿਹੜੇ ਸਿੱਖ ਨੇ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਦੁਸ਼ਮਣ ਦੀ ਧੀ ਭੈਣ ਵੀ ਹੋਵੇ ਉਹਨੂੰ ਮਾੜੀ ਨਿਗਾਹ ਨਾਲ ਨਹੀਂ ਤੱਕਦੇ, ਇਹ ਇਰਾਨ ਦੇ ਪੱਤਰਕਾਰਾਂ ਨੇ ਲਿਖਿਆ। ਤੇ ਗੁਰਮੁਖੋ ਆਪਾਂ ਉਹ ਹਾਂ, ਮੇਰੇ ਅੰਦਰ ਦਰਦ ਹੋਣ ਕਰਕੇ ਮੈਂ ਆਪਣੇ ਸਿੱਖ ਪੰਥ, ਆਪਣੇ ਸਿੱਖ ਭਾਈਚਾਰੇ ਦੇ ਚਰਨਾਂ ਦੇ ਸਿਰ ਰੱਖ ਕੇ ਬੇਨਤੀ ਕਰਦਾ, ਕੋਈ ਕਿਸੇ ਪਾਰਟੀ ਵਿੱਚ ਜਾਓ ਇਹ ਤੁਹਾਡਾ ਨਿੱਜੀ ਮਾਮਲਾ, ਕਿਉਂਕਿ ਮੈਂ ਧਾਰਮਿਕ ਮੇਰੀ ਰਾਜਨੀਤੀ ਪਾਰਟੀ ਕੋਈ ਨਹੀਂ, ਮੇਰਾ ਪ੍ਰਧਾਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੁਸੀਂ ਕਿਸੇ ਪਾਰਟੀ ਵਿੱਚ ਆਓ ਇਹ ਤੁਹਾਡੀ ਆਪਣੀ ਮੌਜ, ਪਰ ਮੇਰੀ ਨਿਮਰਤਾ ਸਹਿਤ ਬੇਨਤੀ ਪ੍ਰਵਾਨ ਕਰਿਆ ਜੇ ਮੈਂ ਗੁਰੂ ਕਾ ਗ੍ਰੰਥੀ ਸਿੰਘ ਹਾਂ, ਆਪਾਂ ਇੱਕ ਦੂਜੇ ਦੀਆਂ ਪੱਗਾਂ ਲਾਈਏ, ਜਪੀਆਂ ਪਾ ਕੇ ਆਖੀਏ, ਏਕ ਪਿਤਾ ਏਕ ਸਕੇ ਹਮਬਾਰਕ, ਭੁੱਲਾਂ ਚੁੱਕਾਂ ਦੀ ਮਾਫੀ।
ਪਾਇਆ ਅਮੋਲ ਪਦਾਰਥੋ ਛੋੜ ਨਾ ਕਤਹੁ ਜਾਏ, ਕਹੁ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਏ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।